श्लोक नंबर 76। फरीदा जे देह नाला कपया जे गल कपै चुख पवन ना इती मामले सहा ना इती दुख। फरीदा जे देह नाला कपया जे गल कपै चुख जे देह जिस दिन नाला नाड़ू कपै तू कट दे दियो। हे दाई जेकर तू मेरा नाड़ू ही कट दे दियो चुख रता को इतनी इतने मामले चमेले कजिए। फरीदा जे दे नाला कपया जे गल कपै चुख पवन न इतनी मामले सहा न इतनी दुख। आखतेन फरीद जी हे दाई जिस दिन तू मेरा नाड़ू कटिया सी जे उदो रता को मेरा गल ही वड दे दियो ता मैं अज अपने ही मन दे खड़े कीते हुए इना कजियां ते चमेलियां तो बचिया रहिंदा। हे दाई जदो तू मेरा नाड़ू कटिया सी उदो किते जेकर तू मेरे नाड़ूए ते छुरी फेरन दी थां किते मेरे गल ते ही जरा छुरी फेर देंदी। जेकर उस समय मेरा गल ही वड देंदी ता मैं अपने मन दे खड़े कीते चमेलियां तो ता बचिया रहिंदा। मेरा मन टोए टिब्बे खड़े करी रखदा है अते ऐसे कारण बेअंत चमेले कजिए अते दुख खड़े ही रहिंदे हन। दोस्खां दी अग मैनू साड़दी ही रहिंदी है। फरीदा जे दे नाला कपया जे गल कपै चुख पवन न इती मामले सहा न इती दुख। श्लोक नंबर 77। चबण चलण रतन से सुनियर बह गए हेड़े मुत्ती ता से जानी चल गए। बाबा फरीद जी ने इस श्लोक विच लफजां दी चुनौती ऐसी गजब दी कीती है कि इस श्लोक नू एक आला बुझारत दा रूप दे दिता है। आओ समझिए इस बुझारत नू। चबण चलण रतन से सुनियर बह गए हेड़े मुत्ती ता से जानी चल गए। चबण भाव जिन्हां नाल चबाई दा है भाव दंद। चलण जिन्हां अंगा नाल चली दा है भाव लत्तां। रतन रतना वांगू लगे चेहरे ते दो नैन भाव अखां। सुनियर जो सुनन दा कम देंदे ने भाव कन। से ओ बह गए बैठ गए बेकार हो गए कम करन तो रह गए। चबण चलण रतन से सुनियर बह गए ओ दंद ओ लत्तां ओ अखां ओ कन जिन्हां ते माण करके बंदे दे मन ने टोए टिब्बे बनाए सन हुण कम करनो रह गए हन। ओ दंद ओ लत्तां ओ अखां ओ कन जिन्हां दा माण ते हंकार करदिआं दूजियां नूं हीण नीवें ते निकम्मे जाणिआ सी ओ अज कम करनो रह गए हन। भाव है अपने सुंदर सुडौल शरीर ते बंदे दा हंकार खड़ा सी पर अज शरीर दे अंग जवाब दे गए हन ते हंकार नूं बड़ी ठेस पहुंची है बड़ी चोट वजी है। हेड़े मुत्ती ता हेड़ा शरीर हेड़े शरीर ने मुत्ती ता ता दा अर्थ है टा। मुत्ती ता थले वल नूं टा मारी है हुण शरीर दुरुस्त नहीं रहा इस विच इकदम गिरावट आ गई है हुणे टलाण ते है। हेड़े मुत्ती टा हे फरीद ਦੇਖ ਹੁਣ ਤੇਰੇ ਇਸ ਸਰੀਰ ਨੇ ਥੱਲੇ ਵੱਲ ਨੂੰ ਢਾਹ ਮਾਰੀ ਹੈ, ਇਸ ਦੀ ਦਰੁਸਤੀ ਸਖਤ ਢਲਾਣ ਤੇ ਹੈ। ਸੇ ਜਾਨੀ ਚੱਲ ਗਏ, ਸੇ ਉਹ ਜਾਨੀ ਮਿੱਤਰ ਦੋਸਤ, ਆਪਣੇ ਹੀ ਸਰੀਰਕ ਅੰਗਾਂ ਨੂੰ ਜਾਨੀ ਆਖਿਆ। ਇਹ ਸਰੀਰਕ ਅੰਗ ਜਿਨ੍ਹਾਂ ਨੂੰ ਆਪਣੇ ਮਿੱਤਰ ਸਮਝਿਆ ਸੀ, ਉਹ ਮਿੱਤਰ, ਉਹ ਸਾਥੀ, ਉਹ ਜਾਨੀ ਚੱਲ ਗਏ, ਜਵਾਬ ਦੇ ਗਏ। ਉਹ ਮਿੱਤਰ ਸਾਥ ਛੱਡ ਗਏ, ਉਹ ਮਿੱਤਰ ਹੁਣ ਕੰਮ ਨਹੀਂ ਕਰਦੇ। ਚੱਬਣ ਚੱਲਣ ਰਤਨ, ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਤਾ, ਸੇ ਜਾਨੀ ਚੱਲ ਗਏ। ਹੇ ਫਰੀਦ, ਇਹ ਸਰੀਰ ਦਾ ਮਾਣ ਤਾਂ ਕੂੜਾ ਹੈ, ਅਜਿਹੇ ਹੰਕਾਰ ਦੇ ਆਧਾਰ ਤੇ ਤੇਰੇ ਮਨ ਨੇ ਟੋਏ ਟਿੱਬੇ ਬਣਾ ਲਏ ਸਨ। ਆਪ ਨੂੰ ਉੱਚਿਆਂ ਦੂਜਿਆਂ ਨੂੰ ਨੀਵਾਂ ਗਿਣਦਾ ਸੀ। ਹੁਣ ਬੁਢੇਪਾ ਆਉਣ ਤੇ ਤੇਰੇ ਦੰਦਾਂ ਨੇ, ਲੱਤਾਂ ਨੇ, ਅੱਖਾਂ ਨੇ, ਕੰਨਾਂ ਨੇ, ਭਾਵ ਸੰਪੂਰਨ ਸਰੀਰ ਦੇ ਅੰਗਾਂ ਨੇ ਕੰਮ ਕਰਨੋਂ ਜਵਾਬ ਦੇ ਦਿੱਤਾ ਹੈ। ਇਹ ਅੰਗ ਤੇਰੇ ਜਾਨੀ ਮਿੱਤਰ ਸਨ। ਜੀਵਨ ਦੇ ਮੁੱਢ ਤੋਂ ਹੀ, ਜਨਮ ਤੋਂ ਹੀ ਇਹ ਤੇਰਾ ਸਾਥ ਦੇਣ ਵਾਲੇ ਸਨ, ਪਰ ਹੁਣ ਜਦੋਂ ਇਹ ਜਵਾਬ ਦੇ ਗਏ ਹਨ, ਹੇੜੇ ਮੁੱਤੀ ਤਾਹ। ਤਾਹ ਦਾ ਇੱਕ ਹੋਰ ਵੀ ਅਰਥ ਲਿਆ ਜਾ ਸਕੀਦਾ ਹੈ, ਦਰਦ ਭਰੀ ਚੀਖ, ਦਰਦ ਭਰਿਆ ਰੋਣ। ਹੇੜੇ ਮੁੱਤੀ ਤਾ, ਹੁਣ ਜਦੋਂ ਇਹ ਜਵਾਬ ਦੇ ਗਏ ਹਨ ਤੇਰੇ ਸਰੀਰ ਦੇ ਅੰਗ, ਤਾਂ ਤੇਰੇ ਸਰੀਰ ਨੇ ਦੁੱਖ ਰੂਪ ਰੋਣੇ ਦੀ ਤਾਹ ਮਾਰੀ ਹੈ। ਹੁਣ ਇਹ ਦੁੱਖ ਭਰੀਆਂ ਤਾਹਾਂ ਮਾਰਦਾ ਹੈ, ਹਾਏ ਹਾਏ, ਇਹ ਸਭ ਦੁੱਖ ਦੀਆਂ ਤਾਹਾਂ ਹਨ। ਤੋ ਭਾਈ ਫਰੀਦ ਜੀ ਨੇ ਸਮਝਾਇਆ ਹੈ ਸਾਨੂੰ ਕਿ ਸਰੀਰ ਦਾ ਮਾਣ ਕੂੜਾ ਹੈ। ਮਾਈ ਟੀਥ, ਲੈਗਸ, ਆਈਜ਼ ਐਂਡ ਈਅਰਸ ਹੈਵ ਸੀਜ਼ ਟੂ ਵਰਕ, ਨਾਓ ਦੇ ਡੂ ਨਾਟ ਫੰਕਸ਼ਨ ਨਾਰਮਲੀ। ਦੀਸ ਬਾਡੀ ਆਰਗਨਸ ਵੇਅਰ ਮਾਈ ਫੇਥਫੁਲ ਕੰਪੈਨੀਅਨਸ ਸਿੰਸ ਮਾਈ ਬਰਥ, ਨਾਓ ਦੇ ਹੈਵ ਡੈਜ਼ਲਟਿਡ ਮੀ। My whole body now wails in pain. Oh Fareed, all my loved companions have abandoned me. Chabban chalan ratan, se suniyar beh gaye, hede mutti ta, se jani chal gaye. Shlok number 78. Fareeda, ਬੁਰੇ ਦਾ ਪਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ, ਬੁਰੇ ਦਾ ਪਲਾ ਕਰ, ਗੁੱਸਾ ਮਨ ਨਾ ਹੰਡਾਏ। ਫਰੀਦਾ, ਹੇ ਫਰੀਦ, ਬੁਰੇ ਦਾ ਪਲਾ ਕਰ, ਤੇਰੇ ਨਾਲ ਬੁਰਾਈ ਕਰਨ ਵਾਲੇ ਦਾ ਵੀ ਤੂੰ ਪਲਾ ਕਰ। ਗੁੱਸਾ, ਕ੍ਰੋਧ, ਐਸਾ ਗੁੱਸਾ, ਐਸਾ ਕ੍ਰੋਧ ਜੋ ਬਦਲਾ ਲੈਣ ਦੀ ਭਾਵਨਾ ਨਾਲ ਜੁੜਿਆ ਹੋਵੇ। ਮਨ ਨਾ ਹੰਡਾਏ, ਮਨ ਵਿੱਚ ਨਾ ਆਉਣ ਦੇ। ਫਰੀਦਾ, ਬੁਰੇ ਦਾ ਪਲਾ ਕਰ, ਗੁੱਸਾ ਮਨ ਨਾ ਹੰਡਾਏ। ਹੇ ਫਰੀਦ, ਬੁਰਾਈ ਕਰਨ ਵਾਲੇ ਨਾਲ ਵੀ ਤੂੰ ਭਲਾਈ ਕਰ, ਗੁੱਸਾ ਮਨ ਵਿੱਚ ਨਾ ਆਉਣ ਦੇ, ਔਰ ਬਦਲੇ ਦਾ ਖਿਆਲ ਮਨ ਵਿੱਚ ਜ਼ਰਾ ਵੀ ਨਾ ਆਵੇ। ਦੇਹੀ ਰੋਗ ਨਾ ਲੱਗਈ, ਦੇਹੀ ਸੂਖਮ ਦੇਹੀ, ਬਾਹਰਲੇ ਜੜ ਸਰੀਰ ਦੇ ਅੰਦਰਲਾ ਸੂਖਮ ਸਰੀਰ ਜੋ ਅਕਸਰ ਚੋਲਾ ਬਦਲਿਆ ਕਰਦਾ ਹੈ, ਰੋਗ, ਕ੍ਰੋਧ ਤੇ ਹੰਕਾਰ ਰੂਪੀ ਰੋਗ ਨਾ ਲੱਗਈ, ਨਹੀਂ ਲੱਗਦਾ, ਪੱਲੇ ਪਾਏ, ਹਿਰਦੇ ਰੂਪੀ ਪੱਲੇ ਵਿੱਚ ਪੈਂਦੀ ਹੈ। ਸਭ ਕਿਛ ਚਾਰ ਪਦਾਰਥਾਂ ਨੂੰ ਆਖਿਆ ਹੈ, ਧਰਮ, ਅਰਥ, ਕਾਮ, ਮੋਕਸ਼, ਇਹ ਸਭ ਚੰਗੀਆਂ। ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਚ ਪਾਏ ਹੇ ਫਰੀਦ ਜੇਕਰ ਤੂੰ ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰੇਗਾ ਅਤੇ ਮਨ ਦੇ ਵਿੱਚ ਗੁੱਸਾ ਨਹੀਂ ਵਸਣ ਦੇਵੇਂਗਾ ਤਾਂ ਤੂੰ ਭਾਈ ਸੂਖਸ਼ਮ ਦੇਹੀ ਦੇ ਵੱਡੇ ਰੋਗਾਂ ਤੋਂ ਕ੍ਰੋਧ ਔਰ ਹੰਕਾਰ ਤੋਂ ਬਚਿਆ ਰਹੇਗਾ ਅਤੇ ਤੇਰੀ ਝੋਲੀ ਵਿੱਚ ਸਭੇ ਸ਼ੁਭ ਪਦਾਰਥ ਧਰਮ ਅਰਥ ਕਾਮ ਮੋਕਸ਼ ਇਹ ਵੀ ਪੈ ਜਾਣਗੇ ਪੱਲੇ ਸਭ ਕਿਛ ਪਾਏ ਸਾਧ ਸੰਗਤ ਜੀਓ ਬੁਰੇ ਨਾਲ ਬੁਰਾਈ ਦਾ ਸਲੂਕ ਕਰਨਾ ਹਰ ਕੋਈ ਜਾਣਦਾ ਹੈ ਇਸ ਵਿੱਚ ਕੋਈ ਨਵੀਨਤਾਈ ਜਾਂ ਵਡਿੱਤਣ ਨਹੀਂ ਕਾਲੀ ਦਾ ਜਵਾਬ ਗਾਲੀ ਵਿੱਚ ਚਪੇੜ ਦਾ ਜਵਾਬ ਚਪੇੜ ਵਿੱਚ ਮੁੱਕੇ ਦਾ ਜਵਾਬ ਮੁੱਕੇ ਵਿੱਚ ਹਰ ਕੋਈ ਦੇਣਾ ਜਾਣਦਾ ਹੈ ਪਰ ਕਿਸੇ ਵੱਲੋਂ ਹੋਈ ਵਧੀਕੀ ਦਾ ਜਵਾਬ ਮਿਠਾਸ ਵਿੱਚ ਤਾਂ ਕੋਈ ਵਿਰਲਾ ਜਾਗਰਤ ਦ੍ਰਿਸ਼ਟੀ ਵਾਲਾ ਪ੍ਰਭੂ ਪਿਆਰਾ ਹੀ ਦੇ ਸਕਦਾ ਹੈ ਜਿਹੜੀ ਜਾਗੀ ਹੋਈ ਰੂਹ ਘੱਟ ਘੱਟ ਵਿੱਚ ਰਾਮ ਨੂੰ ਪਛਾਣਨ ਲੱਗ ਪੈਂਦੀ ਹੈ ਉਹ ਤਾਂ ਲੱਤ ਮਾਰਨ ਵਾਲੇ ਦੇ ਪੈਰ ਨੂੰ ਚੁੰਮਦੀ ਹੈ ਉਹ ਇਹ ਫਿਕਰ ਕਰਦੀ ਹੈ ਕਿ ਕਿਤੇ ਲੱਤ ਮਾਰਨ ਵਾਲੇ ਦੀ ਲੱਤ ਨੂੰ ਚੋਟ ਤਾਂ ਨਹੀਂ ਆਵੇ ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੀ ਜੰਤ ਸਭ ਤਿਸਦੈ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਇੱਕੋ ਹੁਕਮ ਵਰਤਦਾ ਏਕਾ ਸਰਕਾਰਾ ਇੱਕੋ ਹੁਕਮ ਵਰਤਦਾ ਏਕਾ ਸਰਕਾਰਾ ਆਪ ਪਵਾਲੀ ਦਿੱਤੀ ਅੰਤਰ ਲੋਭ ਵਿਕਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਉਹ ਕਿਹਾ ਗਿਆਨੀ ਜੋ ਕਿਸੇ ਦਾ ਭੁਲਾਇਆ ਭੁੱਲ ਜਾਏ ਜੇ ਸਾਹਮਣੇ ਵਾਲਾ ਭੁੱਲ ਗਿਆ ਹੈ ਤਾਂ ਖੁਦ ਆਪ ਉਹ ਜਿਹੀ ਮੂਰਖਤਾ ਵਾਲੀ ਭੁੱਲ ਥੋੜੋ ਕਰਨੀ ਹੈ ਗਿਆਨੀ ਤਾਂ ਵੇਖਦਾ ਹੈ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ ਗਿਆਨੀ ਤਾਂ ਇੱਕ ਵਾਹਿਗੁਰੂ ਦਾ ਹੁਕਮ ਸਭਨਾ ਤੇ ਵਰਤਦਾ ਵੇਖ ਰਿਹਾ ਹੈ ਉਹ ਇੱਕ ਪਰਮਾਤਮਾ ਸਭਨਾ ਦੇ ਸਿਰ ਤੇ ਬੈਠਾ ਕਾਰ ਕਰਵਾ ਰਿਹਾ ਹੈ ਤਦ ਫਿਰ ਮੰਦਾ ਕਿਸਨੂੰ ਆਖੀਐ ਭੁੱਲੜ ਕਿਸਨੂੰ ਆਖੀਐ ਬਦਲਾ ਕਿਸ ਤੋਂ ਲਈਏ ਜਦੋਂ ਵਧੀਕੀ ਕਰਨ ਵਾਲਾ ਪ੍ਰਭੂ ਜੀ ਦੇ ਹੁਕਮਾਂ ਅਨੁਸਾਰ ਪੂਰਬਲੇ ਸੰਸਕਾਰਾਂ ਦੇ ਵਸਗਤ ਹੈ ਤਾਂ ਭਾਈ ਬਦਲਾ ਕਿਸ ਤੋਂ ਲਈਏ ਸੋ ਫਰੀਦ ਜੀ ਦਰਗਾਹੀ ਕਾਨੂੰਨ ਤੋਂ ਵਾਕਿਫ ਕਰਵਾ ਰਹੇ ਨੇ ਸਾਨੂੰ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਸ਼ਲੋਕ ਨੰਬਰ 79 ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਾ ਸਿਉਂ ਚੱਲਣ ਕਾ ਕਰ ਸਾਜ ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ ਪੰਖ ਪੰਛੀਆਂ ਦੀ ਡਾਰ ਜੀਵ ਪੰਛੀਆਂ ਦੀ ਡਾਰ ਪਰਾਉਣੀ ਮਹਿਮਾਨ ਪੰਖ ਪਰਾਉਣੀ ਇਹ ਪੰਛੀਆਂ ਦੀ ਡਾਰ ਇਸ ਦੁਨੀਆਂ ਵਿੱਚ ਚੰਦ ਰੋਜ਼ ਦੀ ਮਹਿਮਾਨ ਹੈ ਦੁਨੀ ਦੁਨੀਆ ਸੁਹਾਵਾ ਬਾਗ ਸੋਹਣਾ ਬਗੀਚਾ ਦੁਨੀ ਸੁਹਾਵਾ ਬਾਗ ਇਹ ਦੁਨੀਆ ਸੁਹਾਵਾ ਸੋਹਣਾ ਬਗੀਚਾ ਹੈ ਜੀਵ ਪੰਛੀਆਂ ਦੇ ਵਸੇਰੇ ਲਈ ਇਹ ਜੀਵ ਦੁਨੀਆ ਵਿੱਚ ਇੰਜ ਨੇ ਜਿਵੇਂ ਪੰਛੀਆਂ ਦੀ ਡਾਰ ਦੁਨੀਆ ਇੱਕ ਸੋਹਣਾ ਸੁਹਾਵਾ ਬਗੀਚਾ ਹੈ ਇਹ ਜੀਵ ਪੰਛੀਆਂ ਦੀ ਡਾਰ ਕੁਝ ਚਿਰ ਦਾ ਮਹਿਮਾਨ ਬਣ ਕੇ ਇਸ ਬਗੀਚੇ ਵਿੱਚ ਵਸੇਰਾ ਕਰਨ ਆਉਂਦੀ ਹੈ ਆਪਣਾ ਸਮਾਂ ਬਤੀਤ ਕਰਕੇ ਇਸ ਪੰਛੀਆਂ ਦੀ ਡਾਰ ਨੇ ਇਸ ਦੁਨੀ ਬਗੀਚੇ ਵਿੱਚੋਂ ਉਡਾਰੀ ਲਾ ਜਾਣੀ ਹੈ ਨੌਬਤ ਵੱਜੀ ਤੌਂਸੇ ਦੇ ਵੱਜਦਿਆਂ ਨਗਾਰੇ ਦੇ ਵੱਜਦਿਆਂ ਢੋਲਦੇ ਵੱਜਦੇ ਆ। ਪੁਰਾਣਿਆਂ ਸਮਿਆਂ ਵਿੱਚ ਫੌਜ ਦੇ ਕੂਚ ਕਰਨ ਦੇ ਸਮੇਂ ਨਗਾਰੇ ਵਜਾਏ ਜਾਂਦੇ ਸਨ। ਨਗਾਰਿਆਂ ਦੀ ਚੋਟ ਸਿਗਨਲ ਹੋਇਆ ਕਰਦੀ ਸੀ, ਇਸ਼ਾਰਾ ਹੁੰਦੀ ਸੀ ਫੌਜ ਦੇ ਕੂਚ ਲਈ। ਨੌਬਤ ਵੱਜੀ ਸੁਬਾਹ ਸਿਉਂ, ਜਦੋਂ ਸਵੇਰ ਸਾਰ ਨਗਾਰਾ ਵਜਿਆ, ਇੰਜ ਖਿਆਲ ਦਿੱਤਾ ਹੈ ਕਿ ਮਨੁੱਖਾ ਜ਼ਿੰਦਗੀ ਜਿਵੇਂ ਇੱਕ ਰਾਤ ਦੇ ਬਰਾਬਰ ਹੈ। ਇੱਕ ਰਾਤ ਜਿਤਨਾ ਸਮਾਂ ਮਿਲਿਆ ਹੈ ਇਸ ਦੁਨੀਆ ਬਗੀਚੇ ਵਿੱਚ ਵਸੇਰੇ ਲਈ। ਸਵੇਰ ਹੁੰਦਿਆਂ ਨੌਬਤ ਵੱਜੇਗੀ, ਸਵੇਰ ਹੁੰਦਿਆਂ ਨਗਾਰਾ ਵੱਜੇਗਾ, ਢੋਲ ਖੜਕੇਗਾ, ਤੇ ਇਹ ਇਸ਼ਾਰਾ ਹੋਵੇਗਾ ਜੀਵ ਪੰਛੀਆਂ ਲਈ ਸੁਹਾਵਣੇ ਬਾਗ ਵਿੱਚੋਂ ਉਡਾਰੀ ਲਾ ਜਾਣ ਦਾ। ਚੱਲਣ ਕਾ ਕਰ ਸਾਜ, ਚੱਲਣ ਮਾਰਚ ਕੂਚ, ਸਾਜ ਤਿਆਰੀ। ਚੱਲਣ ਕਾ ਕਰ ਸਾਜ, ਇੱਥੋਂ ਚੱਲਣ ਦੀ ਤਿਆਰੀ ਕਰ। ਸੁਬਾਹ ਸਾਰ ਨਗਾਰਾ ਵੱਜੇਗਾ, ਇਹ ਸਿਗਨਲ ਹੋਵੇਗਾ ਕਿ ਜੀਵ ਪੰਛੀਆਂ ਦੀ ਡਾਰ ਦਾ ਉਡਾਰੀ ਦਾ ਸਮਾਂ ਆ ਗਿਆ ਹੈ। ਇਸ ਲਈ ਚੱਲਣ ਕਾ ਕਰ ਸਾਜ, ਸੁਬਾਹ ਹੁੰਦਿਆਂ ਦੇਰ ਨਹੀਂ ਲੱਗਦੀ, ਇਸ ਲਈ ਭਾਈ ਤੂੰ ਉਡਾਰੀ ਲਾਉਣ ਦੀ ਤਿਆਰੀ ਵਿੱਚ ਰਹੋ, ਅਗਲੇ ਸਫ਼ਰ ਦੀ ਤਿਆਰੀ ਵਿੱਚ ਰਹੋ। ਇਹ ਨਾ ਹੋਵੇ ਕਿ ਇਧਰੋਂ ਨਗਾਰਾ ਵੱਜ ਜਾਏ ਤੇ ਉਧਰੋਂ ਤੂੰ ਬੇਤਿਆਰ ਹੋਵੇ। ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾਹ ਸਿਉਂ, ਚੱਲਣ ਕਾ ਕਰ ਸਾਜ। ਹੇ ਫਰੀਦ, ਇਹ ਦੁਨੀਆ ਇੱਕ ਸੋਹਣਾ ਬਾਗ ਹੈ, ਇੱਥੇ ਸਾਰੇ ਜੀਵ ਪੰਛੀਆਂ ਦੀ ਡਾਰ ਸਿਰਫ ਇੱਕ ਰਾਤ ਦੀ ਮਹਿਮਾਨ ਹੈ। ਜਦੋਂ ਸਵੇਰ ਦਾ ਧੌਂਸਾ ਵੱਜੇਗਾ, ਇਹ ਹੁਕਮ ਹੋਵੇਗਾ ਜ਼ਿੰਦਗੀ ਦੀ ਰਾਤ ਕੱਟ ਕੇ ਚਾਲੇ ਪਾਉਣ ਦਾ। ਇਸ ਕਰਕੇ ਹੇ ਫਰੀਦ, ਤੂੰ ਅਗਲੇ ਸਫ਼ਰ ਦੀ ਤਿਆਰੀ ਵਿੱਚ ਰਹੋ। ਇਹ ਨਾ ਹੋਵੇ ਕਿ ਧੌਂਸਾ ਵੱਜ ਜਾਏ, ਕੂਚ ਦਾ ਹੁਕਮ ਜਾਰੀ ਹੋ ਜਾਏ ਅਤੇ ਤੂੰ ਅਜੇ ਬੇਤਿਆਰ ਹੀ ਬੈਠਾ ਹੋਵੇਂ। ਕੁਝਾ ਭਾਵ ਇਹ ਵੀ ਨਾਲ ਛੁਪਿਆ ਹੈ ਕਿ ਜੇਕਰ ਮਹਿਮਾਨ ਜੀਵ ਇੱਥੇ ਸਿਰਫ ਇੱਕ ਰਾਤ ਲਈ ਹੈ, ਚੰਦ ਵਰਿਆਂ ਲੰਮੀ ਰਾਤ, ਤਦ ਫਿਰ ਇੱਥੇ ਆ ਕੇ ਟੋਏ ਟਿੱਬੇ ਬਣਾਉਣਾ ਮੂਰਖਤਾ ਹੈ। ਬਿਹਤਰ ਹੈ ਕਿ ਮਨੁੱਖ ਸਭਨਾਂ ਨਾਲ ਪ੍ਰੇਮ ਪਿਆਰ ਵਿੱਚ ਰਹੇ ਅਤੇ ਅਗਲੇ ਸਫ਼ਰ ਦੀ ਤਿਆਰੀ ਵਿੱਚ ਲੱਗਾ ਰਹੇ। ਫਰੀਦਾ ਪੰਖ ਪਰਾਹੁਣੀ, ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾਹ ਸਿਉਂ, ਚੱਲਣ ਕਾ ਕਰ ਸਾਜ। ਸ਼ਲੋਕ ਨੰਬਰ 80। ਫਰੀਦਾ, ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕੋ ਆਓ। ਫਰੀਦਾ, ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਪਾਓ। ਰਾਤ ਤੱਤੇ ਨੂੰ ਸਿਹਾਰੀ, ਰਾਤ ਨੂੰ ਪਿਛਲੀ ਰਾਤ ਦੇ ਸਮੇਂ ਅੰਮ੍ਰਿਤ ਵੇਲੇ ਦੀ ਇਕਾਂਤ ਵਿੱਚ। ਕਥੂਰੀ ਕਸਤੂਰੀ, ਆਓ ਪਹਿਲਾਂ ਕਸਤੂਰੀ ਬਾਰੇ ਕੁਛ ਦੱਸਾਂ। ਇੱਕ ਕਿਸਮ ਦਾ ਮ੍ਰਿਗ ਹਰਨ ਹੁੰਦਾ ਹੈ ਜਿਸ ਨੂੰ ਕਸਤੂਰਾ ਮਿਰਗ ਆਖਦੇ, ਮਸਕ ਡੀਅਰ। ਇਹ ਠੰਡੇ ਸਥਾਨਾਂ ਤੇ ਰਹਿੰਦਾ ਹੈ, ਖਾਸ ਕਰਕੇ ਉੱਚੇ ਪਹਾੜਾਂ ਤੇ ਮਿਲਦਾ ਹੈ। ਜੋ ਨਰ ਕਸਤੂਰਾ ਹੁੰਦਾ ਹੈ, ਜੋ ਮੇਲ ਹੁੰਦਾ ਹੈ, ਉਸਦੀ ਨਾਭੀ ਵਿੱਚ ਇੱਕ ਗਲੈਂਡ ਹੁੰਦਾ ਹੈ ਜਿਸ ਵਿੱਚ ਬੜੀ ਹੀ ਸੁਗੰਧੀ ਵਾਲਾ ਪਦਾਰਥ ਹੁੰਦਾ ਹੈ ਜਿਸ ਨੂੰ ਕਸਤੂਰੀ ਆਖੀਦਾ ਹੈ। ਇਹ ਪਦਾਰਥ ਦਰਅਸਲ ਉਸ ਗਲੈਂਡ ਵਿੱਚ ਪੈਦਾ ਹੋਇਆ ਹਾਰਮੋਨ ਹੈ। ਕੁਦਰਤ ਇਹ ਸੁਗੰਧੀਦਾਰ ਪਦਾਰਥ ਕਸਤੂਰੇ ਹਿਰਨ ਵਿੱਚ ਹਿਰਨੀ ਨੂੰ ਆਕਰਸ਼ਿਤ ਕਰਨ ਲਈ ਬਣਾਉਂਦੀ ਹੈ। ਲੈਟਿਨ ਵਿੱਚ ਇਸ ਹਾਰਮੋਨ ਦਾ ਨਾਮ, ਯਾਨੀ ਕਿ ਕਸਤੂਰੀ ਦਾ ਨਾਮ, ਮਸਕਸ ਮੌਸਟੀਫਰਸ ਹੈ। ਕਸਤੂਰੀ ਦੀ ਤਾਸੀਰ ਗਰਮ ਸਰਦ ਹੁੰਦੀ ਹੈ ਅਤੇ ਅਨੇਕ ਦੇਸੀ ਦਵਾਈਆਂ ਵਿੱਚ ਵੀ ਵਰਤੀਂਦੀ ਹੈ। ਬੜੀ ਮਹਿੰਗੀ ਸ਼ੈ ਹੈ। 1 ਔਂਸ ਤਕਰੀਬਨ 400-500 ਪਾਉਂਡ ਦੀ ਕੀਮਤ ਤੇ ਵਿਕਦਾ ਹੈ। ਇਹ ਉੱਤਮ ਕਿਸਮ ਦੇ ਇਤਰ ਜਾਂ ਲਵੈਂਡਰ ਵਿੱਚ ਵੀ ਵਰਤਿਆ ਜਾਂਦਾ ਹੈ। ਕਸਤੂਰੇ ਦਾ ਜਦੋਂ ਇਹ ਗਲੈਂਡ ਐਕਟਿਵ ਹੁੰਦਾ ਹੈ ਅਤੇ ਕਸਤੂਰੀ ਪੈਦਾ ਹੁੰਦੀ ਹੈ ਤਾਂ ਉਦਾਲੇ ਪਦਾਲੇ ਕਸਤੂਰੀ ਦੀ ਅਨੋਖੀ ਨਸ਼ੀਲੀ ਸੁਗੰਧੀ ਫੈਲਣੀ ਸ਼ੁਰੂ ਹੋ ਜਾਂਦੀ ਹੈ। ਕਸਤੂਰੀ ਵਰਗੀ ਨਸ਼ੀਲੀ ਅਤੇ ਖਿਚਾਵਪੂਰਨ ਹੋਰ ਕੋਈ ਸੁਗੰਧੀ ਨਹੀਂ। ਚੁੰਬਕ ਵਰਗਾ ਉਸ ਵਿੱਚ ਖਿਚਾਓ ਹੈ, ਮਸਤੀ ਨਾਲ ਭਰ ਦੇਦੀ ਹੈ ਇਹ ਮਾਦਾ ਹਿਰਨ ਨੂੰ। ਆਖਿਆ ਜਾਂਦਾ ਹੈ ਕਿ ਕਸਤੂਰਾ ਮ੍ਰਿਗ ਆਪਣੀ ਨਾਭੀ ਵਿੱਚ ਸਥਿਤ ਕਸਤੂਰੀ ਦੀ ਸੁਗੰਧੀ ਤੇ ਮੋਹਿਤ ਹੋ ਕੇ ਭੁਲੇਖੇ ਵਿੱਚ ਸੋਚਦਾ ਹੈ ਕਿ ਇਹ ਸੁਗੰਧੀ ਜੰਗਲ ਵਿੱਚੋਂ ਆ ਰਹੀ ਹੈ ਅਤੇ ਟੂਣਦਾ ਟੂਣਦਾ ਥੱਕ ਜਾਂਦਾ ਹੈ। ਉਸਨੂੰ ਇਹ ਖਿਆਲ ਹੀ ਨਹੀਂ ਹੁੰਦਾ ਕਿ ਇਹ ਸੁਗੰਧੀ ਇਸ ਦੇ ਅੰਦਰੋਂ ਉੱਠ ਰਹੀ ਹੈ। ਇਹ ਦ੍ਰਿਸ਼ਟਾਂਤ ਬਾਣੀ ਵਿੱਚ ਉਹਨਾਂ ਜੀਵਾਂ ਤੇ ਘਟਾਇਆ ਗਿਆ ਹੈ ਜੋ ਆਤਮਾ ਨੂੰ ਤਾਂ ਆਨੰਦ ਦਾ ਸੋਮਾ ਆਨੰਦ ਦਾ ਸੋਰਸ ਨਹੀਂ ਜਾਣਦੇ ਅਤੇ ਵਿਸ਼ੇ ਵਿਕਾਰਾਂ ਵਿੱਚ ਆਨੰਦ ਦੀ ਤਲਾਸ਼ ਕਰਦੇ ਫਿਰਦੇ ਹਨ ਕਸਤੂਰੇ ਵਾਂਗੂ। ਉਦਾਹਰਣ ਦੇਵਾਂ ਬਾਣੀ ਵਿੱਚੋਂ, ਸੋਰਠ ਕੀ ਵਾਰ ਮਹਿਲਾ ਤੀਜਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਹਿਰਦੇ ਵਿੱਚ ਨਿਰੰਜਨ ਰੂਪੀ ਨਾਮ ਅੰਮ੍ਰਿਤ ਲਭੋ ਲਭ ਮੌਜੂਦ ਹੈ, ਫਿਰ ਵੀ ਮਨਮੁੱਖ ਨੂੰ ਇਸ ਦੇ ਸਵਾਦ ਦਾ ਪਤਾ ਹੀ ਨਹੀਂ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਮਨਮੁੱਖ ਵੀ ਕਸਤੂਰੀ ਮਿਰਗ ਵਾਂਗੂ ਇਸ ਭਰਮ ਦਾ ਭੁਲਾਇਆ ਹੈ ਕਿ ਆਨੰਦ ਮਾਇਆ ਦੇ ਚਸਕਿਆਂ ਵਿੱਚ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਭਿਖ ਸੰਗ੍ਰਹਿ ਹੈ ਕਰਤਾ ਆਪ ਖੁਆਇਆ। ਇਸ ਭਰਮ ਦਾ ਭੁਲਾਇਆ ਕਿ ਆਨੰਦ ਤਾਂ ਬਾਹਰ ਮਾਇਕ ਪਦਾਰਥਾਂ ਵਿੱਚ ਹੈ, ਮਨਮੁੱਖ ਅੰਮ੍ਰਿਤ ਛੱਡ ਕੇ ਭਿਖ ਸੰਗ੍ਰਹਿ ਹੈ ਮਾਇਆ ਇਕੱਠੀ ਕਰਦਾ ਹੈ। ਭਿਖ ਮਾਇਆ ਸੰਗ੍ਰਹਿ ਇਕੱਠੀ ਕਰਦਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਭਿਖ ਸੰਗ੍ਰਹਿ ਕਰਤਾ ਆਪ ਖੁਆਇਆ। ਕਸਤੂਰੀ ਦਾ ਜ਼ਿਕਰ ਉਂਝ ਤਾਂ ਅਨੇਕ ਥਾਵਾਂ ਤੇ ਆਉਂਦਾ ਹੈ ਗੁਰਬਾਣੀ ਵਿੱਚ, ਪਰ ਰਾਗਾਂ ਦੀ ਬਾਣੀ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ ਅਤੇ ਸਭ ਤੋਂ ਮੁੱਢਲੇ ਸ਼ਬਦ ਵਿੱਚ ਹੀ ਕਸਤੂਰੀ ਦਾ ਜ਼ਿਕਰ ਹੈ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਪੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਓ। ਜੇ ਮੇਰੇ ਵਾਸਤੇ ਮੋਤੀਆਂ ਦੇ ਮਹਿਲ ਉਸਰ ਪੈਣ, ਜੇ ਇਹ ਮਹਿਲ ਰਤਨਾਂ ਨਾਲ ਜੜ ਹੋ ਜਾਣ, ਜੇ ਇਹਨਾਂ ਮਹਿਲਾਂ ਨੂੰ ਕਸਤੂਰੀ ਕੇਸਰ ਚੰਦਨ ਵਰਗੇ ਮਹਿਕਦੇ ਪਦਾਰਥਾਂ ਦੀ ਲਿਪਾਈ ਹੋ ਜਾਏ ਤਾਂ ਵੀ ਇਹ ਸਭ ਕੁਛ ਮੇਰੇ ਲਈ ਵਿਅਰਥ ਹੈ। ਸਗੋਂ ਅਜਿਹੇ ਮਹਿਲਾਂ ਵਿੱਚ ਖਤਰਾ ਹੈ ਕਿ ਇਹਨਾਂ ਨੂੰ ਵੇਖ ਕੇ ਹੇ ਪ੍ਰਭੂ ਮੈਂ ਤੈਨੂੰ ਭੁਲਾ ਨਾ ਦੇਵਾਂ। ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਓ। ਆਓ ਹੁਣ ਪਰਤੀਏ ਫਰੀਦ ਜੀ ਦੇ ਸ਼ਲੋਕ ਵੱਲ। ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨੀਂਦਰਾਵਲੇ ਤਿੰਨਾਂ ਮਿਲਣ ਕੋ ਆਓ। ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਪਾਓ। ਫਰੀਦਾ ਹੇ ਫਰੀਦ, ਰਾਤ ਤੱਤੇ ਨੂੰ ਸਿਆਰੀ, ਰਾਤ ਨੂੰ ਕਥੂਰੀ ਕਸਤੂਰੀ, ਅੰਮ੍ਰਿਤਮਈ ਨਾਮ ਦੇ ਰਸ ਨੂੰ ਕਸਤੂਰੀ ਆਖਿਆ ਹੈ। ਨਾਮ ਦੀ ਸੁਗੰਧੀ ਕਸਤੂਰੀ ਹੈ। ਅੰਮ੍ਰਿਤ ਵੇਲੇ ਦੀ ਇਕਾਂਤ ਵਿੱਚ ਨਾਮ ਸਿਮਰਨ ਦਾ ਨਸ਼ਾ ਇਹੋ ਕਸਤੂਰੀ ਹੈ। ਅੰਮ੍ਰਿਤ ਵੇਲੇ ਦੀ ਸੁਰਤ ਦੀ ਬੰਦਗੀ ਨਿਰਾਲੀ ਮਸਤੀ ਤੇ ਮਦਹੋਸ਼ੀ ਹੈ। ਭਗਤਾਂ ਨੇ ਇਸੇ ਨੂੰ ਕਸਤੂਰੀ ਕਰਕੇ ਮੰਨਿਆ ਹੈ। ਫਰੀਦਾ ਰਾਤ ਕਥੂਰੀ ਵੰਡੀ ਹੈ। ਹੇ ਫਰੀਦ, ਪਿਛਲੀ ਰਾਤ ਦੌਰਾਨ ਜਿਸ ਨੂੰ ਅੰਮ੍ਰਿਤ ਵੇਲਾ ਆਖੀਦਾ ਹੈ, ਅਨੋਖੀ ਲੁਭਾਏਮਾਨ ਆਤਮਾ ਨੂੰ ਮਦਮਸਤ ਕਰ ਦੇਣ ਵਾਲੀ ਨਾਮ ਕਸਤੂਰੀ ਵੰਡੀ ਦੀ ਹੈ। ਸੁੱਤਿਆਂ ਮਿਲੈ ਨਾ ਪਾਓ, ਸੁੱਤਿਆਂ ਸੁੱਤੇ ਰਹਿ ਜਾਣ ਕਰਕੇ ਮਿਲੈ ਨਾ ਪਾਓ, ਇਸ ਕਸਤੂਰੀ ਦਾ ਹਿੱਸਾ ਨਹੀਂ ਮਿਲਦਾ, ਇਸ ਅੰਮ੍ਰਿਤਮਈ ਸੁਗੰਧੀ ਪ੍ਰਸ਼ਾਦ ਦਾ ਹਿੱਸਾ ਜੋ ਤੁਹਾਨੂੰ ਮਿਲਣਾ ਚਾਹੀਦਾ ਸੀ ਨਹੀਂ ਮਿਲਦਾ। ਇਹ ਇਲਾਹੀ ਸੁਗੰਧੀ ਪ੍ਰਸ਼ਾਦ ਦਾ ਹਿੱਸਾ ਸੁੱਤਿਆਂ ਰਹਿਣ ਕਰਕੇ ਤੁਸੀਂ ਖੋ ਦਿੰਦੇ ਹੋ। ਬਿਸਤਰ ਵਿੱਚ ਹੀ ਸੁੱਤੇ ਰਹਿ ਜਾਣ ਕਰਕੇ ਇਹ ਅੰਮ੍ਰਿਤ ਵੇਲੇ ਦਾ ਭਜਨ ਬੰਦਗੀ ਰੂਪੀ ਨਸ਼ੀਲਾ ਮਦਮਸਤ ਪ੍ਰਸ਼ਾਦ ਜੋ ਕੁਦਰਤ ਵੱਲੋਂ ਵਰਤੀਂਦਾ ਹੈ, ਉਸ ਤੋਂ ਤੁਸੀਂ ਵਾਂਝਿਆ ਰਹਿ ਜਾਂਦੇ ਹੋ। ਆਪਣਾ ਹਿੱਸਾ ਸੁੱਤੇ ਰਹਿ ਜਾਣ ਕਰਕੇ ਖੋ ਬੈਠਦੇ ਹੋ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਓ, ਜਿੰਨਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੋ ਆਓ। ਜਿੰਨਾ ਜਿੰਨਾ ਦੀਆਂ ਨੈਣ ਅੱਖਾਂ ਨੀਂਦਰਾਵਲੇ ਨੀਂਦ ਵਿੱਚ ਬੰਦ ਰਹਿੰਦੇ ਹਨ, ਤਿੰਨਾ ਉਹਨਾਂ ਨੂੰ ਮਿਲਣ ਕੋ ਆਓ। ਕਿਵੇਂ ਮਿਲੇ ਨਾਮ ਦੀ ਕਸਤੂਰੀ, ਕਿਵੇਂ ਮਿਲੇ? ਜਿੰਨਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੋ ਆਓ। ਭਾਈ, ਜਿਨ੍ਹਾਂ ਦੀਆਂ ਅੱਖਾਂ ਸਾਰੀ ਰਾਤ ਨੀਂਦ ਵਿੱਚ ਮੀਚੀਆਂ ਹੀ ਰਹਿੰਦੀਆਂ ਨੇ, ਉਹਨਾਂ ਨੂੰ ਨਾਮ ਕਸਤੂਰੀ ਕਿਵੇਂ ਮਿਲੇ? ਤੋ ਭਾਈ, ਜੇਕਰ ਨਾਮ ਕਸਤੂਰੀ ਦਾ ਗੱਫਾ ਹਾਸਲ ਕਰਨ ਦੀ ਚਾਹਤ ਹੈ ਤਾਂ ਅੰਮ੍ਰਿਤ ਵੇਲੇ ਬਿਸਤਰ ਨਾਲ ਪ੍ਰੇਮ ਤੋੜ ਕੇ ਉਸਨੂੰ ਸਾਜ ਕਰਕੇ ਭਾਵ ਇਸ਼ਨਾਨ ਪਾਣੀ ਪਿੱਛੋਂ ਸਿਮਰਨ ਬੰਦਗੀ ਵਿੱਚ ਜੁੜਨਾ ਚਾਹੀਦਾ ਹੈ। ਜੇ ਅੰਮ੍ਰਿਤ ਵੇਲਾ ਸੌਂਕੇ ਹੀ ਗੁਜ਼ਾਰ ਦੇਵੀਏ ਤਾਂ ਇਹ ਨਾਮ ਕਸਤੂਰੀ ਦਾ ਗੱਫਾ ਜੋ ਮਿਲ ਸਕਦਾ ਸੀ ਤੋਂ ਵਾਂਝਿਆ ਰਹਿ ਜਾਈਦਾ ਹੈ। ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੈ ਨਾ ਪਾਓ, ਜਿੰਨਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੋ ਆਓ। ਸ਼ਲੋਕ ਨੰਬਰ 81। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈਐ ਜਗ, ਊਚੇ ਚੜਕੈ ਦੇਖਿਆ ਤਾਂ ਕਰ ਕਰ ਇਹਾ ਅੱਗ। ਫਰੀਦਾ ਹੇ ਫਰੀਦ, ਮੈਂ ਜਾਣਿਆ ਮੈਂ ਸਮਝਿਆ ਸੀ ਦੁੱਖ ਮੁਝ ਕੋ, ਦੁੱਖ ਸਿਰਫ ਮੈਨੂੰ ਹੀ ਵਿਆਪੇ ਹਨ, ਦੁੱਖ ਇਕੱਲਿਆਂ ਮੈਨੂੰ ਹੀ ਚਿਮੜੇ ਹਨ, ਮੁਝ ਕੋ ਮੈਨੂੰ ਸਿਰਫ ਮੈਨੂੰ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਤਾਂ ਇੰਜ ਮੰਨੀ ਬੈਠਾ ਸਾਂ ਕਿ ਦੁੱਖ ਸਿਰਫ ਮੈਨੂੰ ਹੀ ਫੜੀ ਬੈਠੇ ਹਨ। ਫਰੀਦਾ ਮੈਂ ਤਾਂ ਸਮਝੀ ਬੈਠਾ ਸਾਂ ਕਿ ਮਨ ਦੇ ਟੋਏ ਟਿੱਬਿਆਂ ਕਾਰਨ ਪੈਦਾ ਹੋਏ ਦੁੱਖ ਸਿਰਫ ਮੈਨੂੰ ਹੀ ਚਿਮੜੇ ਹੋਏ ਹਨ। ਮੈਂ ਤਾਂ ਇਹੋ ਖਿਆਲ ਕਰੀ ਬੈਠਾ ਸਾਂ ਕਿ ਕੇਵਲ ਮੈਂ ਹੀ ਦੁਖੀ ਹਾਂ, ਲੇਕਿਨ ਹੁਣ ਸਮਝ ਆਈ ਹੈ ਕਿ ਦੁੱਖ ਸਬਾਈ ਹੈ ਜੱਗ, ਸਬਾਈ ਹੈ ਜੱਗ। ਧਿਆਨ ਰੱਖਣਾ ਜੱਗ ਵਿੱਚ ਗੱਗੇ ਨੂੰ ਸਿਆਰੀ ਹੈ, ਦੁੱਖ ਸਬਾਈ ਹੈ ਜੱਗ, ਸਾਰੇ ਹੀ ਜਗਤ ਵਿੱਚ ਵਾਪਰ ਰਿਹਾ ਹੈ ਦੁੱਖ, ਦੁੱਖ ਸਬਾਈ ਹੈ ਜੱਗ। ਦਰਅਸਲ ਮੈਨੂੰ ਹੁਣ ਸਮਝ ਆਈ ਹੈ ਕਿ ਦੁੱਖ ਤਾਂ ਕੁੱਲ ਸੰਸਾਰ ਵਿੱਚ ਵਾਪਰ ਰਿਹਾ ਹੈ, ਕੁੱਲ ਸੰਸਾਰ ਦੁਖੀ ਹੈ, ਦੁੱਖ ਵਿੱਚ ਬੱਝਾ ਹੈ। ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ, ਉੱਚੇ ਚੜ੍ਹ ਕੇ ਦੇਖਿਆ ਆਪਣੇ ਦੁੱਖ ਤੋਂ ਉੱਚਿਆਂ ਉੱਠ ਕੇ, ਆਪਣੇ ਦੁੱਖ ਤੋਂ ਉਤਾਂਹ ਉੱਠ ਕੇ ਜਦੋਂ ਦੂਜਿਆਂ ਵੱਲ ਨਿਗਾਹ ਮਾਰੀ, ਆਪਣੇ ਦੁੱਖ ਤੋਂ ਨਿਗਾਹ ਹਟਾ ਕੇ ਜਦੋਂ ਦੂਜਿਆਂ ਵੱਲ ਧਿਆਨ ਕੀਤਾ, ਦੋ ਘੜੀ ਆਪਣੇ ਦੁੱਖ ਨੂੰ ਵਿਸਾਰ ਕੇ ਦੂਜਿਆਂ ਦੇ ਜੀਵਨ ਵੱਲ ਝਾਤੀ ਮਾਰੀ, ਤਾਂ ਭਾਈ ਕੀ ਨਜ਼ਰੀ ਆਇਆ? ਨਜ਼ਰੀ ਇਹ ਆਇਆ ਕਿ ਕਰ ਕਰ ਇਹ ਅੱਗ, ਕਰ ਕਰ ਹਰੇਕ ਘਰ ਵਿੱਚ, ਹਰੇਕ ਹਿਰਦੇ ਘਰ ਵਿੱਚ ਇਹ ਅੱਗ, ਇਹੋ ਦੁੱਖਾਂ ਦੀ ਅੱਗ ਭੜਕ ਰਹੀ ਹੈ। ਹਰ ਇੱਕ ਹਿਰਦਾ ਘਰ ਇਸੇ ਭੜਕਦੀ ਅੱਗ ਵਿੱਚ ਦੁਖੀ ਹੈ, ਹਰ ਇੱਕ ਹਿਰਦਾ ਘਰ ਆਪਣੇ ਹੀ ਪੈਦਾ ਕੀਤੇ ਦੁੱਖਾਂ ਦਾ ਸੇਕ ਸਹਿ ਰਿਹਾ ਹੈ। ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ, ਆਪਣੇ ਦੁੱਖਾਂ ਤੋਂ ਉਤਾਂਹ ਉੱਠ ਕੇ ਆਪਣੀਆਂ ਦੁੱਖ ਤਕਲੀਫਾਂ ਨੂੰ ਘੜੀ ਕੁ ਨਜ਼ਰ ਅੰਦਾਜ਼ ਕਰਕੇ ਜਦੋਂ ਦੂਜਿਆਂ ਵੱਲ ਨਿਗਾਹ ਮਾਰੀ, ਤਾਂ ਮੇਰੀ ਗਲਤ ਫਹਿਮੀ ਦੂਰ ਹੋ ਗਈ ਕਿ ਦੁਖੀ ਇਕੱਲਾ ਮੈਂ ਹੀ ਹਾਂ। ਮੈਂ ਜਾਣਿਆ ਦੁੱਖ ਮੁਝ ਕੋ, ਨਜ਼ਰੀ ਕੀ ਆਇਆ ਦੂਜਿਆਂ ਵੱਲ ਤੱਕ ਕੇ। ਪਹਿਲੀ ਗੱਲ, ਦੁੱਖ ਸਬਾਈ ਹੈ ਜੱਗ, ਅਤੇ ਦੂਜੀ ਗੱਲ, ਕਰ ਕਰ ਇਹ ਅੱਗ। ਦੁੱਖ ਕੁੱਲ ਸੰਸਾਰ ਨੂੰ ਗ੍ਰਸੀ ਬੈਠਾ ਹੈ, ਦੁੱਖ ਸਬਾਈ ਹੈ ਜੱਗ। ਹਰ ਹਿਰਦਾ ਘਰ ਦੁੱਖ ਦੇ ਸੇਕ ਵਿੱਚ ਹੈ, ਕਰ ਕਰ ਇਹ ਅੱਗ। ਇਹ ਅੱਗ ਕੀ ਹੈ? ਇਹ ਉਹ ਅੱਗ ਹੈ ਜੋ ਆਪਣੇ ਹੀ ਮਨ ਨੇ ਟੋਇਆਂ ਟਿੱਬਿਆਂ ਕਾਰਨ ਬਾਲ ਰੱਖੀ ਹੈ। ਇਹ ਮੇਰ ਤੇਰ, ਇਹ ਉੱਚੇ ਨੀਵੇਂ ਦਾ ਫਰਕ, ਇਹ ਤ੍ਰਿਸ਼ਨਾ ਰੂਪੀ ਅੱਗ, ਇਹ ਮਾਇਆ ਕਾਰਨ ਪੈਦਾ ਹੋਏ ਅਨੇਕ ਵਿਕਾਰਾਂ ਦੀ ਅੱਗ, ਇਹ ਅੱਗ ਸਤਾ ਰਹੀ ਹੈ। ਫਰੀਦਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈ ਹੈ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹ ਅੱਗ। ਫਰੀਦ ਜੀ ਸਮਝਾ ਰਹੇ ਹਨ ਕਿ ਮਨੁੱਖ ਮੰਨੀ ਬੈਠਾ ਹੈ ਕਿ ਸ਼ਾਇਦ ਉਹ ਹੀ ਦੁੱਖਾਂ ਵਿੱਚ ਗ੍ਰਸਿਆ ਹੋਇਆ ਹੈ, ਸ਼ਾਇਦ ਉਹ ਹੀ ਇਕੱਲਾ ਮੰਦਭਾਗੀ ਹੈ ਜਿਸ ਨੂੰ ਅਨੇਕਾਂ ਅਨੇਕਾਂ ਦੁੱਖ ਲੱਗੇ ਹੋਏ ਨੇ। ਪਰ ਜੇਕਰ ਇਹ ਆਪਣੇ ਦੁੱਖਾਂ ਤੋਂ ਜ਼ਰਾ ਉੱਚਾ ਉੱਠ ਕੇ ਵੇਖੇ, ਦੂਜਿਆਂ ਵੱਲ ਨਿਗਾਹ ਮਾਰੇ, ਤਾਂ ਇਸ ਨੂੰ ਦਿਸ ਪਵੇਗਾ ਕਿ ਕੁੱਲ ਸੰਸਾਰ ਦੁਖੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਕਿਸੇ ਕੋਲ ਆਪਣੇ ਦੁੱਖ ਦੀ ਕਹਾਣੀ ਛੇੜ ਕੇ ਵੇਖ ਲਵੋ, ਪਾਓਗੇ ਕਿ ਉਹ ਤਾਂ ਆਪ ਦੁੱਖਾਂ ਨਾਲ ਭਰਿਆ ਪਿਆ ਹੈ। ਸ਼ਾਇਦ ਤੁਹਾਨੂੰ ਸੁਣਾਉਣ ਲਈ ਉਸ ਕੋਲ ਤੁਹਾਡੇ ਨਾਲੋਂ ਜ਼ਿਆਦਾ ਦੁੱਖ ਹੋਣ। ਮਹਿਲਾ ਪਹਿਲਾ, ਦੁੱਖ ਵਿੱਚ ਜੰਮਣ, ਦੁੱਖ ਹੈ ਮਰਨ, ਦੁੱਖ ਹੈ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰੈ ਪੁਕਾਰ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਉ ਜਲਾਇਆ, ਦੁਖੀ ਚੱਲਿਆ ਰੋਏ। ਨਾਨਕ ਸਿਫਤੀ ਰਤਿਆਂ, ਮਨ ਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਐ, ਭੀ ਦੁੱਖ ਦਾਰੂ ਹੋਏ। ਆਓ ਇਹ ਅਮੋਲਕ ਬਚਨ ਜ਼ਰਾ ਸਮਝੀਏ। ਦੁੱਖ ਵਿੱਚ ਜੰਮਣ, ਦੁੱਖ ਹੈ ਮਰਨ, ਦੁੱਖ ਹੈ ਵਰਤਣ ਸੰਸਾਰ। ਮਨੁੱਖ ਦਾ ਜਨਮ ਦੁੱਖ ਵਿੱਚ ਹੈ ਅਤੇ ਮੌਤ ਵੀ ਦੁੱਖ ਵਿੱਚ ਹੈ। ਭਾਵ ਜਨਮ ਤੋਂ ਮਰਨ ਤੱਕ ਸਾਰੀ ਉਮਰ ਮਨੁੱਖ ਦੁੱਖ ਵਿੱਚ ਹੀ ਫਸਿਆ ਰਹਿੰਦਾ ਹੈ। ਦੁੱਖ ਹੈ ਵਰਤਣ ਸੰਸਾਰ, ਦੁੱਖਾਂ ਦੀ ਫਸੌਤੀ ਵਿੱਚ ਫਸਿਆ ਹੀ ਜਗਤ ਵਿੱਚ ਸਾਰਾ ਕਾਰ ਵਿਹਾਰ ਕਰਦਾ ਰਹਿੰਦਾ ਹੈ। ਸਾਰਾ ਜੀਵਨ ਦੁੱਖ ਦੀ ਕਹਾਣੀ ਹੈ। ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੈ ਪੁਕਾਰ। ਦੁਨਿਆਵੀ ਵਿਦਿਆ ਪੜ ਪੜ ਕੇ ਵੀ ਮਨੁੱਖ ਦੁੱਖਾਂ ਵਿੱਚ ਪੁਕਾਰਦਾ ਸੁਣੀਦਾ ਹੈ, ਦੁੱਖ ਵਿੱਚ ਵਿਲਕਦਾ ਵਿਖਾਈ ਪੈਂਦਾ ਹੈ, ਕਿਉਂਕਿ ਜੋ ਕੁਛ ਸਾਹਮਣੇ ਪ੍ਰਾਪਤ ਹੁੰਦਾ ਹੈ ਉਸਨੂੰ ਦੁੱਖ ਹੀ ਦੁੱਖ ਕਿਹਾ ਜਾ ਸਕਦਾ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲੇ ਕੋਏ। ਕਿਸੇ ਦਾ ਜੀਵਨ ਫਰੋਲ ਕੇ ਵੇਖ ਲਵੋ, ਦੁੱਖ ਦੀਆਂ ਪੰਡਾਂ ਖੁੱਲਣਗੀਆਂ, ਇੰਨੇ ਦੁੱਖਾਂ ਦੇ ਟਾਕਰੇ ਵਿੱਚ ਮਾਨੋ ਸੁੱਖ ਤਾਂ ਕੋਈ ਦਿਸਦਾ ਹੀ ਨਹੀਂ। ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰੋਏ। ਸਾਰੀ ਉਮਰ ਦੁੱਖਾਂ ਵਿੱਚ ਆਪਣੀ ਜ਼ਿੰਦਗੀ ਸਾੜਦਾ ਹੈ ਅਤੇ ਅੰਤ ਨੂੰ ਦੁਖੀਆ ਚੱਲਿਆ ਰੋਏ, ਦੁੱਖਾਂ ਦਾ ਮਾਰਿਆ ਰੋਂਦਾ ਹੋਇਆ ਹੀ ਜਗਤ ਤੋਂ ਤੁਰ ਜਾਂਦਾ ਹੈ। ਇਹ ਸੰਖੇਪ ਵਿੱਚ ਮਨੁੱਖ ਦੀ ਜੀਵਨ ਕਥਾ ਹੈ। ਤੋ ਭਾਈ, ਕੀ ਇਸ ਦੁਰਦਸ਼ਾ ਤੋਂ ਕੋਈ ਛੁਟਕਾਰਾ ਵੀ ਹੈ ਕਿ ਨਹੀਂ? ਤਾਂ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ। ਹੇ ਨਾਨਕ, ਜੇਕਰ ਮਨੁੱਖ ਪ੍ਰਭੂ ਜੀ ਦੀ ਸਿਫਤ ਸਲਾਹ ਵਿੱਚ ਰੰਗਿਆ ਜਾਏ ਤਾਂ ਮਨ ਤਨ ਹਰਿਆ ਹੋਏ, ਫਿਰ ਇਸਦਾ ਮਨ ਅਤੇ ਤਨ ਹਰਿਆਵਲਾ ਹੋ ਸਕਦਾ ਹੈ, ਫਿਰ ਇਹ ਪਰਮ ਸੁੱਖ ਦੇ ਖੇੜੇ ਵਿੱਚ ਆ ਸਕਦਾ ਹੈ ਜਿੱਥੇ ਕੋਈ ਦੁੱਖ ਤੁਹਾਨੂੰ ਦੁਖੀ ਨਹੀਂ ਕਰ ਸਕਦਾ। ਅੰਤਲੀ ਤੁਕ ਵਿੱਚ ਪਾਤਸ਼ਾਹ ਇੱਕ ਬੜੇ ਹੀ ਪਤੇ ਦੀ ਗੱਲ ਆਖਦੇ ਹਨ, ਦੁੱਖ ਕੀਆਂ ਅੱਗੀ ਮਾਰੀਐ ਭੀ ਦੁੱਖ ਦਾਰੂ ਹੋਏ। ਦੁੱਖ ਕੀਆਂ ਅੱਗੀ ਮਾਰੀਐ, ਬੇਸ਼ੱਕ ਦੁੱਖਾਂ ਦੀ ਅਗਨੀ ਨਾਲ, ਦੁੱਖਾਂ ਦੇ ਸਾੜਿਆਂ ਨਾਲ ਬੇਅੰਤ ਲੋਕ ਆਤਮਕ ਮੌਤੇ ਮਰੇ ਰਹਿੰਦੇ ਨੇ, ਪਰ ਫਿਰ ਵੀ ਭੀ ਦੁੱਖ ਦਾਰੂ ਹੋਏ, ਫਿਰ ਵੀ ਇਹੋ ਦੁੱਖ ਇੱਕ ਦਿਨ ਦਾਰੂ ਬਣ ਜਾਂਦਾ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਦੁੱਖਾਂ ਤੋਂ ਸੱਤ ਕੇ ਹੀ ਇੱਕ ਦਿਨ ਬੰਦਾ ਜੀਵਨ ਰਾਹ ਬਦਲਦਾ ਹੈ। ਤੋ ਭਾਈ, ਜੇਕਰ ਪਾਉਂਦੇ ਹੋ ਕਿ ਜੀਵਨ ਦੁੱਖਾਂ ਨਾਲ ਭਰਿਆ ਪਿਆ ਹੈ, ਜੇਕਰ ਪਾਉਂਦੇ ਹੋ ਕਿ ਜੀਵਨ ਰਾਹ ਦੁੱਖਾਂ ਦੀਆਂ ਸੂਲਾਂ ਨਾਲ ਭਰਪੂਰ ਹੈ, ਤਾਂ ਇਉਂ ਨਾ ਖਿਆਲ ਕਰਨਾ ਕਿ ਤੁਸੀਂ ਦੁੱਖ ਸਹਿਣ ਲਈ ਚੁਣੇ ਗਏ ਹੋ ਤੇ ਕੇਵਲ ਤੁਸੀਂ ਹੀ ਦੁੱਖ ਪਾ ਰਹੇ ਹੋ। ਕੁੱਲ ਸੰਸਾਰ ਦੇ ਲੋਕ ਤੁਹਾਡੇ ਵਰਗੀ ਹਾਲਤ ਵਿੱਚ ਹਨ। ਜੇ ਦੁੱਖਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਜ਼ਿੰਦਗੀ ਦਾ ਢੰਗ ਬਦਲ ਕੇ ਵੇਖੋ। ਅੰਧੀ ਕੰਮੀ ਅੰਧ ਸਜ਼ਾਏ, ਅਗਿਆਨਤਾ ਵਾਲੇ ਕੰਮ ਕੀਤਿਆਂ ਇਹੋ ਸਜ਼ਾ ਮਿਲਦੀ ਹੈ ਕਿ ਅਗਿਆਨਤਾ ਹੋਰ ਵੱਧਦੀ ਤੁਰੀ ਜਾਂਦੀ ਹੈ, ਅੱਗੇ ਨਾਲੋਂ ਵੀ ਵੱਧਦੀ ਤੁਰੀ ਜਾਂਦੀ ਹੈ, ਤੇ ਅਗਿਆਨਤਾ ਵਧਣ ਨਾਲ ਦੁੱਖ ਵੀ ਵੱਧਦੇ ਤੁਰੇ ਜਾਂਦੇ ਹਨ, ਦੁੱਖਾਂ ਦੀ ਸਜ਼ਾ ਵੀ ਵੱਧਦੀ ਤੁਰੀ ਜਾਂਦੀ ਹੈ। ਨਾ ਇਹ ਮੰਨੀਏ ਸੁੱਖ ਉਪਜੈ, ਭਾਈ ਜੇ ਨਾਮ ਦਾ ਮੰਨਣ ਕਰ ਲਈਏ, ਜੇ ਨਾਮ ਸਿਮਰਨਾ ਜ਼ਿੰਦਗੀ ਦਾ ਹਿੱਸਾ ਬਣਾ ਲਈਏ ਤਾਂ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆ ਜਾਣਗੇ, ਜ਼ਿੰਦਗੀ ਸੁੱਖਾਂ ਦਾ ਘਰ ਬਣ ਜਾਏਗੀ। ਇਹੋ ਕੰਡਿਆਲੀ ਜ਼ਿੰਦਗੀ ਵਿੱਚ ਫੁੱਲਾਂ ਦੀਆਂ ਪੱਤੀਆਂ ਬਿਖਰ ਜਾਣਗੀਆਂ, ਮਨ ਤਨ ਕਮਲ ਵਾਂਗੂ ਖੇੜੇ ਵਿੱਚ ਆ ਜਾਏਗਾ। ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਬਾਈਐ ਜੱਗ, ਉੱਚੈ ਚੜਕੈ ਦੇਖਿਆ ਤਾਂ ਕਰ ਕਰ ਇਹ ਅੱਗ। ਸ਼ਲੋਕ ਨੰਬਰ 82, ਮਹਿਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨ ਲਾਗ। ਸ਼ਲੋਕ 82 ਅਤੇ 83 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ। ਬੇਸ਼ੱਕ ਨਾਮ ਇਹਨਾਂ ਵਿੱਚ ਫਰੀਜੀ ਦਾ ਹੀ ਰੱਖਿਆ ਗਿਆ ਹੈ। ਇਹ ਦੋ ਸ਼ਲੋਕ ਪੰਚਮ ਪਾਤਸ਼ਾਹ ਨੇ ਫਰੀਦ ਜੀ ਦੇ ਸ਼ਲੋਕ ਨਾਲ ਇਸ ਲਈ ਜੋੜੇ ਹਨ ਤਾਂ ਕਿ ਕੋਈ ਇਹ ਨਾ ਸਮਝ ਲਵੇ, ਕਿਉਂਕਿ ਪਿਛਲੇ ਸ਼ਲੋਕ ਵਿੱਚ ਆਇਆ ਸੀ ਨਾ, ਦੁੱਖ ਸਬਾਈਐ ਜਗ, ਕੁੱਲ ਸੰਸਾਰ ਦੁੱਖਾਂ ਵਿੱਚ ਵੱਜਾ ਹੈ। ਇਸ ਤੋਂ ਕੋਈ ਨਿਰਾਸ਼ਾਵਾਦੀ ਹੋ ਕੇ ਇਹ ਨਾ ਸਮਝ ਬੈਠੇ ਕਿ ਜ਼ਿੰਦਗੀ ਵਿੱਚ ਸੁੱਖ ਤਾਂ ਨਾਮੁਮਕਿਨ ਹੈ। ਜੈਸੀ ਹਾਲਤ ਵਿੱਚ ਅਸੀਂ ਹਾਂ ਉਸੇ ਵਿੱਚ ਬੈਠੇ ਰਹੀਏ, ਦੁਖੀ ਹਾਂ ਤਾਂ ਬੇਸ਼ੱਕ ਦੁਖੀ ਹੀ ਸਹੀ, ਕੀ ਕਰੀਏ, ਸੁੱਖ ਦਾ ਰਾਹ ਕੋਈ ਨਹੀਂ। ਇਹ ਥਿੰਕਿੰਗ ਗਲਤ ਹੈ। ਜ਼ਿੰਦਗੀ ਵਿੱਚ ਸੁੱਖ ਵੀ ਪਾਇਆ ਜਾ ਸਕੀਦਾ ਹੈ ਔਰ ਇਹ ਸੁੱਖ ਸਦੀਵੀ ਸੁੱਖ ਹੋ ਸਕਦਾ ਹੈ। ਸੁੱਖ ਪਾਉਣ ਦਾ ਰਾਹ ਕੀ ਹੈ ਸਪਸ਼ਟ ਕਰ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਤੋ ਆਓ ਸ਼ਲੋਕ ਵੱਲ। ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਭੂਮ ਧਰਤੀ, ਰੰਗਾਵਲੀ ਸੁਹਾਵਣੀ ਖੁਸ਼ੀਆਂ ਭਰੀ ਆਨੰਦਮਈ, ਮੰਜ ਵਿੱਚ ਵਿਚਕਾਰ, ਵਿਸੂਲਾ ਸੂਲਾਂ ਨਾਲ ਭਰਿਆ, ਸੂਲਾਂ ਭਰਿਆ ਬਾਗ, ਵਿਸੂਲਾ ਬਾਗ, ਪੀਰ ਰਾਰੇ ਨੂੰ ਸਿਆਰੀ ਗੁਰੂ ਪੀਰ ਨੇ ਨਿਵਾਜਿਆ ਉੱਚਿਆਂ ਕਰ ਦਿੱਤਾ ਹੈ। ਅੰਚ ਸੇਕ ਦੁੱਖ ਤਕਲੀਫ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਪੰਚਮ ਪਾਤਸ਼ਾਹ ਫੁਰਮਾਉਂਦੇ ਹਨ, ਹੇ ਫਰੀਦ, ਇਹ ਧਰਤੀ ਤਾਂ ਹਰਿਆਵਲੀ ਹੈ, ਸੁਹਾਵਣੀ ਹੈ, ਇਸ ਵਿੱਚ ਤੂੰ ਖੁਦ ਹੀ ਆਪਣੇ ਲਈ ਵਿਕਾਰਾਂ ਰੂਪੀ ਸੂਲਾਂ ਵਾਲਾ ਬਾਗ ਖੜਾ ਕਰ ਲਿਆ ਹੈ, ਤੂੰ ਖੁਦ ਸੂਲਾਂ ਵਾਲਾ ਬਾਗ ਹਰਾ ਕਰ ਲਿਆ ਹੈ ਇਸ ਵਿੱਚ। ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਪਰ ਜਿਹੜੇ ਸੇਵਕ ਗੁਰੂ ਪੀਰ ਦੇ ਲੜ ਲੱਗਦੇ ਹਨ, ਗੁਰੂ ਪੀਰ ਉਹਨਾਂ ਨੂੰ ਨਿਵਾਜਦਾ ਹੈ, ਉੱਚਿਆਂ ਕਰ ਲੈਂਦਾ ਹੈ, ਉਹ ਸੂਲਾਂ ਤੋਂ ਉੱਚਾ ਉੱਠ ਜਾਂਦੇ ਨੇ, ਉਹ ਦੁੱਖਾਂ ਤੋਂ ਉਤਾਹ ਨਿਕਲ ਜਾਂਦੇ ਨੇ। ਤਿੰਨਾ ਅੰਚ ਨਾ ਲਾਗ, ਉਹਨਾਂ ਨੂੰ ਦੁੱਖਾਂ ਦੀ ਤਕਲੀਫ ਸਹਿਣੀ ਨਹੀਂ ਪੈਂਦੀ, ਉਹ ਦੁੱਖ ਤਕਲੀਫਾਂ ਤੋਂ ਬਚੇ ਰਹਿੰਦੇ ਨੇ। ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ। ਸ਼ਲੋਕ 83 ਮਹਿਲਾ 5। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਸੁਹਾਵੜੀ ਸੁੱਖਾਂ ਵਾਲੀ, ਸੁੱਖ ਭਰੀ ਆਨੰਦਮਈ, ਉਮਰ ਸੁਹਾਵੜੀ ਸੌਖੀ ਜ਼ਿੰਦਗੀ, ਸੁੱਖਾਂ ਭਰੀ ਜ਼ਿੰਦਗੀ। ਸੰਗ ਸਾਥ, ਸੰਗ ਵਿੱਚ ਗੱਗੇ ਨੂੰ ਸਿਆਰੀ ਹੈ ਤਾਂ ਅਰਥ ਹੋ ਜਾਏਗਾ ਸਾਥ ਹੈ, ਨੇ ਪਿਆਰ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ, ਹੇ ਫਰੀਦ, ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਔਰ ਸੁੱਖਾਂ ਭਰੀ ਹੈ ਅਤੇ ਉਹਨਾਂ ਨੂੰ ਸੁਵਨੜੀ ਦੇ ਵੀ ਨਸੀਬ ਹੈ, ਰੋਗ ਰਹਿਤ ਦੇ ਉਹਨਾਂ ਨੂੰ ਸਦਾ ਨਸੀਬ ਰਹਿੰਦੀ ਹੈ। ਕਿਹਨਾਂ ਨੂੰ? ਜਿਨ੍ਹਾਂ ਪਿਆਰੇ ਨੇ। ਇਹ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੈ ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ। ਪਰ ਭਾਈ ਵਿਰਲੇ ਕੋਈ ਪਾਈਨ, ਪਰ ਹੇ ਫਰੀਦ, ਸੁਹਾਵੜੀ ਉਮਰਾ ਤੇ ਸੁਵਨੜੀ ਦੇ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਵਿਰਲੇ ਕੋਈ ਪਾਈਨ, ਕਿਹੜੇ ਵਿਰਲੇ ਇਹ ਦੋ ਚੀਜ਼ਾਂ ਨੂੰ ਪਾ ਲੈਂਦੇ ਹਨ? ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਨੇ ਪਿਆਰੇ ਪ੍ਰੀਤਮ ਨਾਲ ਖਾਲਸ ਪਿਆਰ ਪਾਇਆ ਹੈ। ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ। ਸ਼ਲੋਕ ਨੰਬਰ 84। ਕੰਧੀ ਵਹਿਣ ਨਾ ਟਾ ਤੋ ਵੀ ਲੇਖਾ ਦੇਵਣਾ ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ। ਕੰਧੀ ਵਹਿਣ ਨਾ ਟਾ ਤੋ ਵੀ ਲੇਖਾ ਦੇਵਣਾ। ਕੰਧੀ ਦਾ ਅਰਥ ਹੈ ਕੰਢਾ, ਨਦੀ ਜਾਂ ਦਰਿਆ ਦਾ ਕੰਢਾ। ਉਂਝ ਜਦੋਂ ਸਾਰੇ ਸ਼ਲੋਕ ਨੂੰ ਗਉ ਨਾਲ ਵਿਚਾਰੀਏ ਤਾਂ ਕੰਧੀ ਦਾ ਭਾਵ ਅਰਥ ਹੈ ਨਦੀ ਕਿਨਾਰੇ ਰੁਖੜਾ, ਜਿਸ ਤੋਂ ਮੰਤਵ ਹੈ ਜੀਵ ਦਾ, ਮਨੁੱਖ ਦਾ। ਤੋ ਮਨੁੱਖ ਨੂੰ ਕੰਧੀ ਮੰਨਿਆ ਹੈ, ਵਹਿਣ ਨਦੀ ਜਾਂ ਦਰਿਆ। ਜਿਵੇਂ ਕੰਧੀ ਤੋਂ ਮਨੁੱਖ ਦਾ ਮੰਤਵ ਹੈ, ਤਿਵੇਂ ਵਹਿਣ ਤੋਂ ਦਰਿਆ ਤੋਂ ਮੰਤਵ ਹੈ ਦੁੱਖ। ਦੁੱਖ ਜੋ ਲਗਾਤਾਰ ਵਗ ਰਹੇ ਹਨ ਮਨੁੱਖ ਵੱਲ ਨੂੰ। ਜਿਵੇਂ ਪਾਣੀ ਦੀਆਂ ਲਹਿਰਾਂ ਕੰਢੇ ਨੂੰ ਢਾਹ ਮਾਰਦੀਆਂ ਹਨ, ਲਗਾਤਾਰ ਟਕਰਾਉਂਦੀਆਂ ਹਨ ਕੰਢੇ ਨਾਲ ਅਤੇ ਕੰਢੇ ਨੂੰ ਖਾਰਦੀਆਂ ਰਹਿੰਦੀਆਂ ਹਨ, ਸਦਾ ਨੁਕਸਾਨ ਪਹੁੰਚਾਉਂਦੀਆਂ ਰਹਿੰਦੀਆਂ ਹਨ, ਤਿਵੇਂ ਲਗਾਤਾਰ ਦੁੱਖਾਂ ਦੀ ਮਾਰ ਵੀ ਬੰਦੇ ਨੂੰ ਢਾਹ ਮਾਰਦੀ ਹੈ। ਫਰੀਦ ਜੀ ਦਾ ਕੋਮਲ ਹਿਰਦਾ ਉਸ ਦੁਖਿਆਰੇ ਤੇ ਦਰਵਦਾ ਹੈ ਜੋ ਲਗਾਤਾਰ ਦੁੱਖਾਂ ਦੀ ਮਾਰ ਸਹਿ ਰਿਹਾ ਹੈ। ਫਰਮਾਉਂਦੇ ਨੇ ਆਪ ਜੀ, ਕੰਧੀ ਵਹਿਣ ਨਾ ਢਾਹ ਤੋ ਵੀ ਲੇਖਾ ਦੇਵਣਾ। ਪੰਕਤੀ ਦਾ ਅਰਥ ਇੰਜ ਬਣਦਾ ਹੈ, ਕੰਧੀ ਨੂੰ ਹੇ ਵਹਿਣ ਤੂੰ ਨਾ ਢਾਹ, ਕਿਨਾਰੇ ਨੂੰ ਹੇ ਨਦੀਏ ਤੂੰ ਢਾਹ ਨਾ ਲਾ। ਕੰਧੀ ਵਹਿਣ ਨਾ ਢਾਹ, ਕਿਨਾਰੇ ਨੂੰ ਹੇ ਨਦੀਏ ਤੂੰ ਪਾਣੀ ਦੀ ਮਾਰ ਨਾ ਮਾਰ। ਭਾਵ ਅਰਥ ਹੈ, ਹੇ ਦੁੱਖੋ ਬਸ ਕਰੋ, ਦੁਖਿਆਰੇ ਮਨੁੱਖ ਨੂੰ ਦੁੱਖਾਂ ਦੀ ਲਗਾਤਾਰ ਮਾਰ ਨਾ ਮਾਰੀ ਜਾਓ, ਬਹੁਤ ਹੋ ਗਿਆ, ਇਸ ਮਨੁੱਖ ਨੇ ਕਾਫੀ ਦੁੱਖ ਸਹਿ ਲਏ। ਹੁਣ ਰੁਕ ਜਾਓ, ਇਸ ਨੂੰ ਹੋਰ ਵਧੇਰੇ ਮਾਰ ਨਾ ਮਾਰੋ। ਤਉ ਵੀ ਲੇਖਾ ਦੇਵਣਾ, ਸੁਣੀਦਾ ਹੈ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ। ਤੁਸੀਂ ਲਗਾਤਾਰ ਇਸ ਮਨੁੱਖ ਨੂੰ ਦੁੱਖਾਂ ਦੀ ਮਾਰ ਮਾਰੀ ਜਾ ਰਹੇ ਹੋ, ਇਸ ਦਾ ਲੇਖਾ, ਇਸ ਦਾ ਹਿਸਾਬ ਫਿਰ ਤੁਹਾਨੂੰ ਵੀ ਦੇਣਾ ਪੈ ਸੀ। ਹੁਣ ਜ਼ਰਾ ਸੋਚੋ, ਦੁੱਖ ਦੂਸਰਿਆਂ ਤਾਈਂ ਦੁੱਖ ਪਹੁੰਚਾਉਣ ਦਾ ਲੇਖਾ ਕਿਵੇਂ ਦੇ ਸਕਦੇ ਹਨ? ਫਰੀਦ ਜੀ ਇੱਥੇ ਕੇਵਲ ਜੀਵਾਂ ਨੂੰ ਇਹ ਚਿਤਾਰਨਾ ਚਾਹੁੰਦੇ ਹਨ ਕਿ ਦੂਜਿਆਂ ਨੂੰ ਦੁੱਖ ਪਹੁੰਚਾਉਣ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਕਰਮਾਂ ਦਾ ਲੇਖਾ ਹੁੰਦਾ ਹੈ। ਨਾਨਕ ਆਖੈ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਤਲਬਾਂ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ। ਜਿਨ੍ਹਾਂ ਦੇ ਕਰਮਾਂ ਦਾ ਲੇਖਾ ਬਾਕੀ ਰਹਿ ਜਾਏਗਾ, ਉਹਨਾਂ ਨੂੰ ਧਰਮ ਰਾਜ ਦੇ ਦਰ ਤੇ ਪੇਸ਼ੀ ਦੀਆਂ ਆਵਾਜ਼ਾਂ ਪੈਣਗੀਆਂ, ਤਲਬਾਂ ਪੌਸਨ, ਭਾਈ ਬਾਕੀ ਵਾਲਾ ਤਲਬੀ ਹੈ, ਸਿਰ ਮਾਰੇ ਜੰਦਾਰ ਜੀਓ, ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ। ਬਾਕੀ ਵਾਲਾ ਤਲਬੀ ਹੈ, ਸਿਰ ਮਾਰੇ ਜੰਦਾਰ ਜੀਓ, ਜਿਸ ਦੇ ਸਿਰ ਤੇ ਕਰਮਾਂ ਦਾ ਲੇਖਾ ਬਾਕੀ ਹੁੰਦਾ ਹੈ ਉਹ ਤਲਬੀ ਹੈ, ਉਸਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਪੇਸ਼ੀ ਲਈ ਆਵਾਜ਼ਾਂ ਪੈਂਦੀਆਂ ਹਨ, ਫਲਾਣਾ ਹਾਜ਼ਰ ਕੀਤਾ ਜਾਏ। ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ। ਫਿਰ ਉੱਥੇ ਜੀਵ ਨੂੰ ਲੇਖਾ ਮੰਗੇ ਜਾਣ ਤੇ ਆਪਣੇ ਕਰਮਾਂ ਦਾ ਜਵਾਬ ਦੇਣਾ ਪੈਂਦਾ ਹੈ। ਪੁੱਛੇ ਕਰ ਵਿਚਾਰ ਜੀਓ, ਧਰਮ ਰਾਜ ਮਨੁੱਖ ਦੇ ਸਾਰੇ ਕੀਤੇ ਕਰਮਾਂ ਦਾ ਵਿਚਾਰ ਕਰਕੇ ਉਸ ਤੋਂ ਕਰਮਾਂ ਦਾ ਹਿਸਾਬ ਪੁੱਛਦਾ ਹੈ, ਉਸ ਤੋਂ ਉਹ ਲੇਖਾ ਮੰਗਦਾ ਹੈ ਜੋ ਉਸਦੇ ਜ਼ਿੰਮੇ ਦੇਣਾ ਬਣਦਾ ਹੈ। ਸਿਰ ਮਾਰੇ ਜੰਦਾਰ ਜੀਓ, ਜੰਦਾਰ ਯਾਨੀ ਕਿ ਜੰਮ। ਫਿਰ ਭਾਈ ਜਮ ਮਨੁੱਖ ਨੂੰ ਉਸ ਦੀਆਂ ਕੀਤੀਆਂ ਵਧੀਕੀਆਂ ਤੇ ਗੁਨਾਹਾਂ ਦੀ ਸਜ਼ਾ ਦਿੰਦੇ ਹਨ, ਸਿਰ ਤੇ ਚੋਟਾਂ ਮਾਰਦੇ ਹਨ। ਭਾਵੇਂ ਜਮ ਜੰਦਾਰ ਅਤੇ ਧਰਮਰਾਜ ਪ੍ਰਤੀਕ ਹਨ, ਫਰੀਦ ਜੀ ਤਾਂ ਇਸ ਅਸਲੀਅਤ ਵੱਲ ਇਸ਼ਾਰਾ ਕਰਦੇ ਹਨ ਕਿ ਆਖਰ ਜਦੋਂ ਮੁੜ ਸਰੀਰ ਮਿਲਦਾ ਹੈ, ਆਪਣੇ ਗੁਨਾਹਾਂ ਅਤੇ ਜ਼ੁਲਮਾਂ ਦੀ ਸਜ਼ਾ ਖੁਦ ਪਾਈ ਦੀ ਹੈ। ਸਰੀਰ ਮਿਲਦਾ ਵੀ ਆਪਣੇ ਕਰਮਾਂ ਦੇ ਲੇਖੇ ਅਨੁਸਾਰ ਹੈ। ਕੰਧੀ ਵਹਿਣ ਨਾ ਟਾ ਤਉ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ। ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ, ਜਿੱਧਰ ਜਿਸ ਪਾਸੇ ਰੱਬ ਰਜ਼ਾਏ ਰੱਬ ਦੀ ਮਰਜ਼ੀ, ਵਹਿਣ ਦਰਿਆ ਦਾ ਪਾਣੀ, ਤਿਦਾਉ ਉਸੇ ਪਾਸੇ, ਗਉ ਕਰੇ ਗਵਨ ਕਰਦਾ ਹੈ, ਤੁਰਦਾ ਹੈ ਬਹਿੰਦਾ ਹੈ। ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਉ ਕਰੇ। ਹੁਣ ਆਖਦੇ ਨੇ ਫਰੀਦ ਜੀ, ਭਾਈ ਦਰਿਆ ਦੇ ਵੀ ਕੀ ਵਸ ਹੈ, ਜਿਸ ਪਾਸੇ ਉਸ ਲਈ ਮਾਲਕ ਦਾ ਹੁਕਮ ਹੈ ਉਸੇ ਪਾਸੇ ਉਹ ਬਹਿੰਦਾ ਹੈ। ਭਾਵ ਹੈ ਦੁਖੀ ਮਨੁੱਖ ਦੂਜਿਆਂ ਉੱਤੇ ਆਪਣੀਆਂ ਦੁੱਖ ਤਕਲੀਫਾਂ ਦਾ ਸ਼ਿਕਵਾ ਕਰਦਾ ਹੈ, ਪਰ ਉਸਨੂੰ ਇਹ ਸਮਝ ਨਹੀਂ ਰਹਿੰਦੀ ਕਿ ਦੁੱਖਾਂ ਦਾ ਹੜ ਉਸੇ ਪਾਸੇ ਹੀ ਢਾ ਲਾਂਦਾ ਹੈ ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ। ਬੰਦੇ ਨੂੰ ਰੱਬ ਦੀ ਰਜ਼ਾ ਅਨੁਸਾਰ ਆਪਣੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ ਆ ਰੋੜਦਾ ਹੈ। ਲੇਖੇ ਦੇ ਸੰਬੰਧ ਵਿੱਚ ਦੋ ਨੁਕਤੇ ਸਪਸ਼ਟ ਨਜ਼ਰੀ ਪੈਂਦੇ ਹਨ। ਪਹਿਲਾ ਨੁਕਤਾ ਇਹ ਹੈ, ਕਈ ਵਾਰੀ ਤੁਸੀਂ ਦੂਜੇ ਨੂੰ ਦੁੱਖ ਦੇ ਰਹੇ ਹੋ ਅਤੇ ਇਸ ਤਰ੍ਹਾਂ ਪਿਛਲੇ ਕਰਮਾਂ ਦਾ ਹਿਸਾਬ ਪੂਰਾ ਕਰ ਰਹੇ ਹੋ। ਇਹ ਉਸ ਵੱਲੋਂ ਤੁਹਾਡੇ ਤੇ ਪੂਰਬਲੇ ਵਿੱਚ ਕੀਤੀ ਵਧੀਕੀ ਦਾ ਹਿਸਾਬ ਪੂਰਾ ਕਰਨ ਹੈ। ਦੂਜਾ ਨੁਕਤਾ ਇਹ ਹੈ ਕਿ ਕਿਸੇ ਨੂੰ ਦੁੱਖ ਦੇ ਕੇ ਉਸ ਨਾਲ ਨਵਾਂ ਲੇਖਾ ਖੋਲ੍ਹ ਰਹੇ ਹੋ ਜਿਸ ਦਾ ਹਿਸਾਬ ਤੁਹਾਨੂੰ ਕਦੇ ਚੁਕਾਉਣਾ ਪਵੇਗਾ। ਕੰਧੀ ਵਹਿਣ ਨਾ ਟਾ ਤਉ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜ਼ਾਏ ਵਹਿਣ ਤਿਦਾਉ ਗਾਉ ਕਰੇ। ਸ਼ਲੋਕ ਨੰਬਰ 85। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਜਨਮ ਦੁੱਖ ਹੈ, ਮੌਤ ਦੁੱਖ ਹੈ। ਜਨਮ ਅਤੇ ਮੌਤ ਦਰਮਿਆਨ ਦੀ ਜ਼ਿੰਦਗੀ ਵੀ ਦੁੱਖਾਂ ਨਾਲ ਹੀ ਗੁੰਦੀ ਪਈ ਹੈ। ਮਨੁੱਖ ਦੀ ਪੂਰੀ ਜੀਵਨ ਕਹਾਣੀ ਦੁੱਖ ਦੀ ਖਬਰ ਦਿੰਦੀ ਹੈ। ਦਿਨ ਤਾਂ ਦੁੱਖਾਂ ਵਿੱਚ ਬੀਤਦਾ ਹੀ ਹੈ, ਪਰ ਰਾਤ ਨੂੰ ਵੀ ਕੋਈ ਚੈਨ ਸਕੂਨ ਨਸੀਬ ਨਹੀਂ ਹੁੰਦਾ। ਰਾਤ ਵੀ ਦਿਨ ਵਾਂਗੂ ਹੀ ਦੁੱਖਾਂ ਵਿੱਚ ਹੀ ਬੀਤਦੀ ਹੈ। ਹਰ ਨੀਂਦ ਵਿੱਚ ਦੁੱਖ ਰਲਿਆ ਹੋਇਆ ਹੈ। ਹਰ ਨੀਂਦ, ਹਰ ਸੁਪਨਾ ਹੌਂਕਿਆਂ ਨਾਲ ਭਰਪੂਰ ਹੈ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਦੁੱਖਾਂ ਸੇਤੀ, ਦੁੱਖਾਂ ਨਾਲ, ਦੁੱਖਾਂ ਵਿੱਚ ਦੇਹ ਗਿਆ, ਦਿਨ ਬੀਤ ਗਿਆ। ਸੂਲਾਂ ਚਿੰਤਾਵਾਂ ਫਿਕਰਾਂ ਦੀਆਂ ਚੋਭਾਂ, ਰਾਤ ਤੱਤੇ ਨੂੰ ਸਿਆਰੀ ਰਾਤਰੀ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਹੇ ਫਰੀਦ, ਮਨੁੱਖ ਦਾ ਦਿਨ ਤਾਂ ਦੁੱਖਾਂ ਵਿੱਚ ਲੰਘਦਾ ਹੀ ਹੈ, ਪਰ ਇਸ ਦੀ ਰਾਤ ਵੀ ਚਿੰਤਾ ਝੋਰਿਆਂ ਦੀਆਂ ਚੋਭਾਂ ਵਿੱਚ ਹੀ ਬੀਤਦੀ ਹੈ। ਖੜਾ ਪੁਕਾਰੇ ਪਾਤਣੀ, ਬੇੜਾ ਕੱਪਰ ਵਾਤ ਖੜਾ ਖਲੋਤਾ ਕਿਨਾਰੇ ਤੇ ਖਲੋਤਾ ਪੁਕਾਰੇ ਪੁਕਾਰ ਰਿਹਾ ਹੈ ਉੱਚੀ ਉੱਚੀ ਚੇਤਾਵਨੀਆਂ ਦੇ ਰਿਹਾ ਹੈ ਉੱਚੇ ਉੱਚੇ ਵਾਰਨਿੰਗ ਸਿਗਨਲਸ ਦੇ ਰਿਹਾ ਹੈ ਜ਼ੋਰ ਜ਼ੋਰ ਨਾਲ ਤੂਫਾਨ ਦੇ ਖਤਰੇ ਤੋਂ ਬਚ ਜਾਣ ਦੀਆਂ ਚੇਤਾਵਨੀਆਂ ਦੇ ਰਿਹਾ ਹੈ ਪਾਤਣੀ ਮਲਾ ਗੁਰੂ ਮਲਾ ਬੇੜਾ ਜ਼ਿੰਦਗੀ ਰੂਪੀ ਬੇੜਾ ਕੱਪਰ ਲਹਿਰਾਂ ਤੂਫਾਨੀ ਲਹਿਰਾਂ ਵਾਤ ਮੂੰਹ ਵਿੱਚ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ ਗੁਰੂ ਮਲਾ ਕੰਢੇ ਤੇ ਖੜੋਤਾ ਮਨੁੱਖ ਨੂੰ ਉੱਚੀ ਉੱਚੀ ਸਾਵਧਾਨ ਕਰ ਰਿਹਾ ਹੈ ਕਿ ਤੇਰੀ ਜ਼ਿੰਦਗੀ ਦਾ ਬੇੜਾ ਦੁੱਖਾਂ ਤਕਲੀਫਾਂ ਰੂਪੀ ਤੂਫਾਨ ਦੇ ਮੂੰਹ ਵਿੱਚ ਜਾ ਪਹੁੰਚਣ ਵਾਲਾ ਹੈ ਖਬਰਦਾਰ ਹੋ ਜਾ ਖਬਰਦਾਰ ਰਹੋ ਵੇਖੀ ਕਿਤੇ ਦੁੱਖ ਸੰਕਟਾਂ ਦੀ ਘੁੰਮਣ ਘੇਰੀ ਵਿੱਚ ਨਾ ਫਸ ਜਾਏ ਇਸ ਕਰਕੇ ਇਸ ਤੂਫਾਨ ਦੇ ਮੂੰਹ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਰੂਪੀ ਬੇੜੇ ਦਾ ਰੁੱਖ ਬਦਲ ਲਓ ਐਸਾ ਨਹੀਂ ਕਰੇਗਾ ਤਾਂ ਤੇਰੀ ਜ਼ਿੰਦਗੀ ਦੁੱਖਾਂ ਨਾਲ ਘਿਰ ਜਾਏਗੀ ਭਾਈ ਖਬਰਦਾਰ ਰਹੋ ਬੀ ਅਲਰਟ ਜ਼ਿੰਦਗੀ ਦਾ ਰਾਹ ਹੁਣੇ ਹੀ ਬਦਲ ਲਓ ਜੇ ਦੁੱਖਾਂ ਦੇ ਤੂਫਾਨ ਤੋਂ ਬਚਣਾ ਹੈ ਫਰੀਦਾ ਦੁੱਖਾਂ ਸੇਤੀ ਦਿਉਂ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰ ਵਾਤ ਸ਼ਲੋਕ ਨੰਬਰ 86 ਲੰਮੀ ਲੰਮੀ ਨਦੀ ਵਹੈ ਕੰਧੀ ਕੇਰੇ ਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੋ ਚੇਤ ਲੰਮੀ ਲੰਮੀ ਨਦੀ ਵਹੈ ਕੰਧੀ ਕੇਰੇ ਹੇਤ ਲੰਮੀ ਲੰਮੀ ਲੰਬੀ ਹੀ ਲੰਬੀ ਬਹੁਤ ਲੰਬੀ ਨਦੀ ਦੁੱਖਾਂ ਦੀ ਨਦੀ ਮਨੁੱਖ ਲਈ ਦੁੱਖਾਂ ਦੀ ਨਦੀ ਬਹੁਤ ਲੰਬੀ ਹੈ ਅਣਗਿਣਤ ਦੁੱਖ ਵਿਆਪੇ ਹੋਏ ਨੇ ਮਨੁੱਖ ਨੂੰ ਕੰਧੀ ਕੰਢਾ ਮਨੁੱਖ ਰੂਪੀ ਕੰਢਾ ਸ਼ਲੋਕ ਨੰਬਰ 84 ਵਿੱਚ ਵੀ ਇਸੇ ਹੀ ਅਰਥਾਂ ਵਿੱਚ ਨਦੀ ਅਤੇ ਕੰਢੇ ਦਾ ਜ਼ਿਕਰ ਆਇਆ ਸੀ ਕੇਰਾ ਹੇਤ ਕੇਰਨ ਵਾਸਤੇ ਡੇਗਣ ਵਾਸਤੇ ਨੁਕਸਾਨ ਪਹੁੰਚਾਉਣ ਵਾਸਤੇ ਲੰਮੀ ਲੰਮੀ ਨਦੀ ਵਹੈ ਕੰਧੀ ਕੇਰਾ ਹੇਤ ਮਨੁੱਖ ਨੂੰ ਟਾਉਣ ਲਈ ਮਨੁੱਖ ਨੂੰ ਦੁੱਖਾਂ ਦੀ ਮਾਰ ਮਾਰ ਕੇ ਟਾਉਣ ਲਈ ਦੁੱਖਾਂ ਦੀ ਨਦੀ ਬੜੀ ਹੀ ਲੰਬੀ ਹੈ ਭਾਵ ਹੈ ਬੇਅੰਤ ਦੁੱਖ ਆ ਵਿਆਪੇ ਨੇ ਮਨੁੱਖ ਨੂੰ ਇਸ ਨੂੰ ਟਾਉਣ ਲਈ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਬੇੜੇ ਨੂੰ ਉਸ ਮਨੁੱਖੀ ਬੇੜੇ ਨੂੰ ਕੱਪਰ ਤੂਫਾਨ ਦੁੱਖਾਂ ਤਕਲੀਫਾਂ ਦਾ ਤੂਫਾਨ ਕਿਆ ਕਰੇ ਕੀ ਕਰ ਸਕਦਾ ਹੈ ਕੀ ਵਿਗਾੜ ਸਕਦਾ ਹੈ ਜੇ ਜੇਕਰ ਪ੍ਰੋਵਾਈਡਿਡ ਪਾਤਣ ਮਲਾ ਗੁਰੂ ਮਲਾ ਚੇਤ ਚੇਤ ਵਿੱਚ ਤੱਤੇ ਨੂੰ ਸਿਆਰੀ ਹੈ ਅਰਥ ਹੈ ਚੇਤੇ ਵਿੱਚ ਪਾਤਣ ਚੇਤ ਪਾਤਣ ਦੇ ਚੇਤੇ ਵਿੱਚ ਗੁਰੂ ਪਾਤਣ ਦੇ ਚੇਤੇ ਵਿੱਚ ਸੋ ਸੱਸਿਨ ਓਮਕੜ ਸੋ ਉਹ ਬੇੜਾ ਉਹ ਮਨੁੱਖੀ ਬੇੜਾ ਅਲਫਜ਼ ਸੁਚੇਤ ਨਖੇੜਨਾ ਹੈ ਸੋ ਚੇਤ ਸੋ ਦਾ ਅਰਥ ਹੈ ਉਹ ਬੇੜਾ ਤੇ ਚੇਤ ਚੇਤੇ ਵਿੱਚ ਗੁਰੂ ਮਲਾ ਦੇ ਚੇਤੇ ਵਿੱਚ ਪਾਤਣ ਸੁਚੇਤ ਜੋ ਗੁਰੂ ਪਾਤਣ ਦੇ ਚਿੱਤ ਚੇਤੇ ਵਿੱਚ ਆ ਗਿਆ ਉਹ ਮਨੁੱਖੀ ਬੇੜਾ ਜੋ ਗੁਰੂ ਦੀ ਮਿਹਰ ਦੀ ਨਿਗਾਹ ਥੱਲੇ ਆ ਗਿਆ ਉਹ ਮਨੁੱਖੀ ਬੇੜਾ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ। ਭਾਈ ਨਦੀ ਦਾ ਤੂਫਾਨ, ਨਦੀ ਦੀਆਂ ਘੁੰਮਣ ਘੇਰੀਆਂ, ਇਹ ਦੁੱਖ ਰੂਪੀ ਤੂਫਾਨ ਉਸ ਮਨੁੱਖੀ ਬੇੜੇ ਦਾ ਕੁਛ ਵਿਗਾੜ ਨਹੀਂ ਕਰ ਸਕਦਾ ਜੋ ਗੁਰੂ ਮਲਾ ਦੇ ਚੇਤੇ ਵਿੱਚ ਆ ਗਿਆ। ਉਹ ਜ਼ਿੰਦਗੀ ਬੇੜੇ ਨੂੰ ਦੁੱਖ ਕਿਵੇਂ ਨੁਕਸਾਨ ਪਹੁੰਚਾ ਸਕਦੇ ਨੇ ਜਿਸ ਉੱਤੇ ਗੁਰੂ ਮਲਾ ਦੀ ਮਿਹਰ ਦੀ ਨਿਗਾਹ ਹੋਵੇ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੋ ਚੇਤ। ਸ਼ਲੋਕ ਨੰਬਰ 87। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁਨੇਂਦੀ ਨਾ ਲਹਾਂ, ਤੁਖਾਂ ਜਿਉ ਮਾਲੀ ਕਾਰਨ ਤਿੰਨਾ ਮਾ ਪਿਰੀ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁਨੇਂਦੀ ਨਾ ਲਹਾਂ। ਗੱਲੀ ਗੱਲਾਂ ਨਾਲ ਖੁਸ਼ ਕਰਨ ਵਾਲੇ, ਸੋ ਸੱਸੀ ਨੂੰ ਅੰਕੜ, ਸੋ ਉਹੋ ਜਿਹੇ ਸੱਜਣ ਦੋਸਤ ਵੀ ਭਾਵ ਅਨੇਕਾਂ, ਅਨੇਕਾਂ ਮਿਲ ਜਾਂਦੇ ਹਨ, ਬਥੇਰੇ ਮਿਲ ਜਾਂਦੇ ਹਨ, ਸੌਖੀਆਂ ਮਿਲ ਜਾਂਦੇ ਹਨ। ਗੱਲੀ ਸੋ ਸੱਜਣ ਵੀ, ਗੱਲਾਂ ਨਾਲ ਘਰ ਪੂਰਾ ਕਰਨ ਵਾਲੇ ਦੋਸਤਾਂ ਬਥੇਰੇ ਮਿਲ ਜਾਂਦੇ ਹਨ। ਗੱਲਾਂ ਨਾਲ ਤੁਹਾਨੂੰ ਖੁਸ਼ ਕਰ ਜਾਣ ਵਾਲੇ ਦੋਸਤਾਂ ਸੌਖੀਆਂ ਹੀ ਮਿਲ ਜਾਂਦੇ ਹਨ। ਇੱਕ ਢੂੰਡੇਂਦੀ ਨਾ ਲਹਾਂ, ਇੱਕ ਭਾਵ ਇੱਕ ਸੱਜਣ, ਇੱਕ ਅਸਲੀ ਦੋਸਤ, ਇੱਕ ਗੁਰਮੁਖ ਦੋਸਤ ਜੋ ਮੈਨੂੰ ਦੁੱਖਾਂ ਤੋਂ ਬਚਾ ਸਕੇ, ਇੱਕ ਗੁਰਮੁਖ ਦੋਸਤ ਜੋ ਮੇਰੀ ਦੁੱਖਾਂ ਤੋਂ ਰਿਹਾਈ ਕਰ ਸਕੇ। ਪਿਛਲਿਆਂ ਸ਼ਲੋਕਾਂ ਤੋਂ ਦੁੱਖ ਦਾ ਪ੍ਰਾਕਰਣ ਚੱਲਿਆ ਆ ਰਿਹਾ ਹੈ। ਔਰ ਅਸਲੀ ਸੱਜਣ ਤਾਂ ਉਹ ਹੁੰਦੇ ਹਨ ਜੋ ਦੁੱਖਾਂ ਵਿੱਚ ਕੰਮ ਆਉਣ, ਜੋ ਤੁਹਾਡੀ ਸਹਾਇਤਾ ਕਰਕੇ ਤੁਹਾਡੇ ਦੁੱਖਾਂ ਨੂੰ ਦੂਰ ਕਰਨ। ਫਰੀਦਾ ਗੱਲੀ ਸੁਸੱਜਣ ਵੀ, ਇੱਕ ਢੂੰਡੇਂਦੀ ਨਾ ਲਹਾਂ। ਹੇ ਫਰੀਦ, ਗੱਲਾਂ ਨਾਲ ਪਤਿਆਉਣ ਵਾਲੇ ਮਿੱਤਰ ਤਾਂ ਬਥੇਰੇ ਮਿਲ ਜਾਂਦੇ ਨੇ, ਪਰ ਖੋਜ ਕਰਨੇ ਤੇ ਵੀ ਇੱਕ ਐਸਾ ਅਸਲੀ ਮਿੱਤਰ ਨਹੀਂ ਮਿਲਦਾ ਜੋ ਮੇਰੇ ਦੁੱਖ ਮਿਟਾ ਸਕੇ। ਢੂੰਡਣ ਤੇ ਇੱਕ ਵੀ ਐਸਾ ਸੱਜਣ ਨਹੀਂ ਮਿਲਦਾ ਜੋ ਮੇਰੇ ਦੁੱਖ ਦੂਰ ਕਰ ਸਕੇ। ਤੁਖਾਂ ਜਿਉਂ ਮਾਲੀ, ਤੁਖਾਂ ਤੁਖ ਰਿਹਾ ਹਾਂ, ਦਗ ਰਿਹਾ ਹਾਂ। ਮਾਲੀ ਮਲੀ ਜਾਂ ਮਿਲੀ ਕਹਿ ਲਓ, ਸੁੱਕੇ ਗੋਹੇ ਦਾ ਚੂਰਾ ਜੋ ਚੁੱਲ੍ਹੇ ਵਿੱਚ ਅੰਦਰੋਂ ਅੰਦਰ ਤੁਖਦਾ ਰਹਿੰਦਾ ਹੈ। ਬਾਹਰੋਂ ਦੇਖਣ ਨੂੰ ਤਾਂ ਬੁਝਿਆ ਬੁਝਿਆ ਜਾਪਦਾ ਹੈ, ਪਰ ਅੰਦਰੋਂ ਭਖ ਰਿਹਾ ਹੁੰਦਾ ਹੈ। ਤੁਖਾਂ ਜਿਉਂ ਮਾਲੀ, ਮੈਂ ਤਾਂ ਮਿਲੀ ਵਾਂਗੂ ਅੰਦਰੋਂ ਅੰਦਰ ਤੁਖੀ ਜਾ ਰਿਹਾ ਹਾਂ। ਕਾਰਨ ਤਿੰਨਾ ਮਾਂ ਪਿਰੀ, ਮਾਂ ਮੇਰਾ, ਮੇਰਾ ਅੰਦਰ, ਮੇਰਾ ਹਿਰਦਾ। ਤਿੰਨਾ ਪਿਰੀ ਕਾਰਨ, ਉਹਨਾਂ ਪਿਆਰੇ ਅਸਲ ਸੱਜਣਾ ਖਾਤਰ, ਉਹਨਾਂ ਪਿਆਰੇ ਸੱਜਣਾ ਦੇ ਮਿਲਾਪ ਖਾਤਰ। ਤੁਖਾਂ ਜਿਉਂ ਮਾਲੀ, ਕਾਰਨ ਤਿੰਨਾ ਮਾਂ ਪਿਰੀ, ਮੈਂ ਤਾਂ ਇਹੋ ਜਿਹੇ ਗੁਰਮੁਖ ਸੱਜਣਾ ਦੇ ਨਾ ਮਿਲਣ ਕਰਕੇ ਤੁਖਦੀ ਮਿਲੀ ਵਾਂਗੂ ਅੰਦਰੇ ਅੰਦਰ ਤੁਖੀ ਜਾ ਰਿਹਾ ਹਾਂ, ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ। ਫਰੀਦ ਜੀ ਸਮਝਾ ਰਹੇ ਨੇ ਸ਼ਲੋਕ ਦੁਆਰਾ ਕਿ ਸਿਰਫ ਗੱਲਾਂ ਨਾਲ ਤੁਹਾਨੂੰ ਖੁਸ਼ ਕਰਨ ਵਾਲੇ ਦੋਸਤਾਂ ਬਥੇਰੇ ਮਿਲ ਜਾਂਦੇ ਹਨ, ਪਰ ਐਸਾ ਗੁਰਮੁਖ ਦੋਸਤ ਜੋ ਤੁਹਾਨੂੰ ਬੰਦਗੀ ਨਾਲ ਜੋੜ ਕੇ ਤੁਹਾਡੀ ਦੁੱਖਾਂ ਤੋਂ ਰਿਹਾਈ ਕਰਵਾ ਸਕੇ, ਇੱਕ ਵੀ ਨਹੀਂ ਮਿਲਦਾ। ਕਈ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਐਸਾ ਗੁਰਮੁਖ ਸੱਜਣ ਨਹੀਂ ਮਿਲਦਾ। ਫਰੀਦ ਜੀ ਸਾਡੀ ਪਰਤਾਹੇ ਖਲੋ ਕੇ ਆਖਦੇ ਹਨ ਕਿ ਮੈਂ ਤਾਂ ਐਸੇ ਗੁਰਮੁਖ ਸੱਜਣ ਦੇ ਮਿਲਾਪ ਤੋਂ ਬਗੈਰ ਮਿਲੀ ਵਾਂਗੂ ਅੰਦਰੋਂ ਅੰਦਰ ਦੁੱਖਾਂ ਨਾਲ ਤੁਕ ਰਿਹਾ ਹਾਂ। ਫਰੀਦਾ ਗੱਲੀ ਸੁਸੱਜਣ ਵੀ ਇੱਕ ਟੂਨੇਂਦੀ ਨਾ ਲਹਾਂ, ਦੁੱਖਾਂ ਜਿਉਂ ਮਾਲੀ ਕਾਰਨ ਤਿੰਨਾ ਮਾ ਪਿਰੀ। ਸ਼ਲੋਕ ਨੰਬਰ 88। ਫਰੀਦਾ ਇਹ ਤਨ ਪੌਂਕਣਾ, ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇ ਰਹਾਂ ਕਿਤੀ ਵਗੇ ਪੌਣ। ਫਰੀਦਾ ਇਹ ਤਨ ਪੌਂਕਣਾ, ਨਿਤ ਨਿਤ ਦੁਖੀਏ ਕੌਣ। ਫਰੀਦਾ ਹੇ ਫਰੀਦ, ਇਹ ਤਨ ਇਹ ਮੇਰਾ ਸਰੀਰ, ਪੌਂਕਣਾ ਪੌਂਕਾ ਹੋ ਗਿਆ ਹੈ, ਇਸ ਨੂੰ ਪੌਂਕਣ ਦੀ ਆਦਤ ਪੈ ਗਈ ਹੈ, ਇਸ ਨੂੰ ਮੰਗਾਂ ਮੰਗਣ ਦੀ ਆਦਤ ਪੈ ਗਈ ਹੈ, ਇਹ ਹਰ ਰੋਜ਼ ਹਰ ਵੇਲੇ ਲਾਲਚੀ ਕੁੱਤੇ ਵਾਂਗੂ ਪੌਂਕ ਪੌਂਕ ਕੇ ਮੰਗਾਂ ਹੀ ਮੰਗਦਾ ਰਹਿੰਦਾ ਹੈ। ਨਿਤ ਨਿਤ ਹਰ ਰੋਜ਼ ਨਿਤਾ ਪ੍ਰਤੀ ਦੁਖੀ ਹੈ ਕੌਣ, ਕੌਣ ਦੁਖੀ ਹੋਵੇ, ਨਿਤ ਨਿਤ ਦੁਖੀ ਹੈ ਕੌਣ, ਇਸ ਦੀਆਂ ਨਿਤ ਦੀਆਂ ਮੰਗਾਂ ਪੂਰੀਆਂ ਕਰਨ ਖਾਤਰ ਕੌਣ ਹਰ ਰੋਜ਼ ਦੁਖੀ ਹੋਵੇ। ਭਾਵ ਮੰਗਾਂ ਮੰਗਣੀਆਂ ਸਰੀਰ ਦਾ ਨਿਤ ਦਾ ਕਰਮ ਹੋ ਗਿਆ ਹੈ, ਔਰ ਹਰ ਇੱਕ ਮੰਗ ਪੂਰੀ ਕਰਨ ਲਈ ਪੁਰਸ਼ਾਰਥ ਕਰਨਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ, ਔਖਿਆਈਆਂ ਝੱਲਣੀਆਂ ਪੈਂਦੀਆਂ ਹਨ, ਇਹ ਨਿਤ ਦੀ ਔਖ ਕੌਣ ਚੱਲੇ। ਫਰੀਦਾ ਇਹ ਤਨ ਪੌਂਕਣਾ, ਨਿਤ ਨਿਤ ਦੁਖੀ ਹੈ ਕੌਣ। ਫਰੀਦ ਜੀ ਆਖਦੇ ਹਨ ਕਿ ਇਹ ਮੇਰਾ ਸਰੀਰ ਕੁੱਤੇ ਵੱਤ ਪੌਂਕਣ ਲੱਗ ਪਿਆ ਹੈ, ਨਿਤ ਨਵੀਆਂ ਮੰਗਾਂ ਲਈ ਪੌਂਕਦਾ ਰਹਿੰਦਾ ਹੈ, ਇਸ ਨੂੰ ਆਦਤ ਹੋ ਗਈ ਹੈ ਨਿਤ ਨਵੀਆਂ ਮੰਗਾਂ ਮੰਗਣ ਦੀ, ਇਸ ਦੀਆਂ ਨਿਤ ਦੀਆਂ ਨਵੀਆਂ ਮੰਗਾਂ ਪੂਰੀਆਂ ਕਰਨ ਲਈ ਕੌਣ ਨਿਤਾ ਪ੍ਰਤੀ ਦੁਖੀ ਹੁੰਦਾ ਰਹੇ। ਕੰਨੀ ਬੁੱਝੇ ਦੇ ਰਹਾਂ ਕਿਤੀ ਵਗੇ ਪੌਣ, ਬੁੱਝੇ ਰੂੰ ਦੇ ਤੂੰਬੇ ਕਾਟਨ ਪਲੱਗਸ। ਕੰਨੀ ਬੁੱਝੇ ਦੇ ਰਹਾਂ, ਮੈਂ ਤਾਂ ਹੁਣ ਕੰਨਾਂ ਵਿੱਚ ਰੂੰ ਦੇ ਤੂੰਬੇ ਦੇ ਰੱਖੇ ਹਨ। ਭਾਵ ਤਨ ਦੀ ਮੰਗਾਂ ਦੀ ਆਵਾਜ਼ ਰੋਕਣ ਲਈ ਮੈਂ ਕੰਨਾਂ ਵਿੱਚ ਰੂੰ ਦੇ ਰੱਖੀ ਹੈ। ਆਈ ਹੈਵ ਬਲੌਕਡ ਮਾਈ ਈਅਰਸ ਟੂ ਬਲੌਕ ਦ ਕ੍ਰਾਈਜ਼ ਆਫ ਡਿਮਾਂਡ ਫਰੋਮ ਮਾਈ ਬੋਡੀ। ਮੈਂ ਇਸ ਦੀਆਂ ਨਿਤ ਦੀਆਂ ਮੰਗਾਂ ਦੇ ਬੋਲ ਸੁਣਨ ਤੋਂ ਰੋਕਣ ਲਈ ਆਪਣੇ ਕੰਨ ਹੀ ਮੁੰਦ ਲਏ ਹਨ। ਕਿਤੀ ਵਗੇ ਪੌਣ, ਕਿਤੀ ਚਾਹੇ ਕਿੰਨੀ ਵੀ ਕਿਉਂ ਨਾ, ਵਗੇ ਪੌਣ ਮੰਗਾਂ ਦੀ ਹਵਾ ਵਗੇ, ਮੰਗਾਂ ਦੀ ਹਵਾ ਚੱਲੇ। ਕਿਤੀ ਵਗੇ ਪੌਣ, ਹੁਣ ਸਰੀਰ ਵੱਲੋਂ ਚਾਹੇ ਕਿੰਨੀ ਹੀ ਕਿਉਂ ਨਾ ਮੰਗਾਂ ਦੀ ਹਵਾ ਵਗਦੀ ਰਹੇ, ਮੈਂ ਤਾਂ ਹੁਣ ਇਹ ਆਵਾਜ਼ਾਂ ਨਾ ਸੁਣਨ ਲਈ, ਇਹ ਮੰਗਾਂ ਨਜ਼ਰ ਅੰਦਾਜ਼ ਕਰਨ ਲਈ ਆਪਣੇ ਕੰਨ ਮੁੰਦ ਲਏ ਹਨ। ਭਾਵ ਹੈ ਇਹ ਮੇਰਾ ਸਰੀਰ ਹੁਣ ਚਾਹੇ ਕਿੰਨਾ ਹੀ ਮੰਗਾਂ ਮੰਗਣ ਦਾ ਰੌਲਾ ਕਿਉਂ ਨਾ ਪਾਈ ਜਾਵੇ, ਮੈਂ ਸਾਰਾ ਰੌਲਾ ਗੋਲਾ ਅਣਸੁਣਿਆ ਕਰਨ ਦੀ ਆਦਤ ਪਾ ਲਈ ਹੈ। ਸਾਧ ਸੰਗਤ ਜੀਓ, ਇਹ ਪੌਂਕਣੇ ਤਨ ਨੂੰ ਕੋਈ ਵੀ ਬੰਦਾ ਖੁਸ਼ ਅਤੇ ਤ੍ਰਿਪਤ ਨਹੀਂ ਕਰ ਸਕਦਾ। ਇਸ ਸਰੀਰ ਨੂੰ ਤਾਂ ਸਦਾ ਹੋਰ ਹੋਰ ਪਾ ਲੈਣ ਦੀ ਆਦਤ ਹੈ। ਦੇਰ ਇਜ਼ ਐਨ ਇਨਸੈਸ਼ੀਏਬਲ ਡਿਜ਼ਾਇਰ ਫੋਰ ਮੋਰ ਐਂਡ ਮੋਰ। ਜਪਜੀ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ। ਜੇ ਮਨੁੱਖ ਨੂੰ ਪਦਾਰਥਾਂ ਦੀਆਂ ਪੁਰੀਆਂ ਜਿਹੜੀਆਂ ਵੱਡੀਆਂ ਪੰਡਾਂ ਵੀ ਚੁਕਾ ਦੇਵੀਏ, ਤਦ ਵੀ ਮਨੁੱਖ ਦੀ ਭੁੱਖ ਨਹੀਂ ਲੱਥੇਗੀ, ਹੋਰ ਹੋਰ ਦੀ ਲਾਲਸਾ ਮਿਟੇਗੀ ਨਹੀਂ। ਇਹ ਮੰਗਦਾ ਹੀ ਰਹੇਗਾ। ਕੋਈ ਵਿਰਲਾ ਫਰੀਦ ਵਰਗਾ ਬੁੱਧੀਮਾਨ ਫਿਰ ਕੰਨਾਂ ਵਿੱਚ ਬੁੱਝੇ ਦੇ ਕੇ ਧਿਆਨ ਪਰਮਾਤਮਾ ਵਿੱਚ ਜੋੜਦਾ ਹੈ। ਜਦੋਂ ਇਹ ਸਮਝ ਆ ਜਾਂਦੀ ਹੈ ਕਿ ਤ੍ਰਿਸ਼ਨਾ ਦੁਸ਼ਪੂਰ ਹੈ, ਤਦ ਹੀ ਸਰੀਰ ਦੀਆਂ ਚਾਹਤਾਂ ਵੱਲੋਂ ਰੁਕ ਕੇ ਬੰਦਾ ਬੰਦਗੀ ਦੇ ਆਹਰ ਵਿੱਚ ਚਿੱਤ ਜੋੜ ਪਾਉਂਦਾ ਹੈ। ਫਰੀਦਾ ਇਹ ਤਨ ਪੌਂਕਣਾ, ਨਿਤ ਨਿਤ ਦੁਖੀਐ ਕੌਣ, ਕੰਨੀ ਬੁੱਝੇ ਦੇ ਰਹਾਂ ਕਿਤੀ ਵਗੈ ਪੌਣ। ਸ਼ਲੋਕ ਨੰਬਰ 99। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ, ਜੋ ਜੋ ਵੰਨੈ ਡੀਹੜਾ, ਸੋ ਉਮਰ ਹੱਥ ਪਵਨ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ। ਫਰੀਦਾ ਹੇ ਫਰੀਦ, ਰੱਬ ਖਜੂਰੀ, ਰੱਬ ਦੀਆਂ ਖਜੂਰਾਂ, ਮਾਖੇ ਮਾਖਿਓ ਦੀਆਂ, ਸ਼ਹਿਦ ਦੀਆਂ। ਫਰੀਦ ਜੀ ਨੇ ਸੰਸਾਰ ਦੇ ਸਵਾਦਲੇ ਪਦਾਰਥਾਂ ਨੂੰ ਪੱਕੀਆਂ ਖਜੂਰਾਂ ਤੇ ਸ਼ਹਿਦ ਦੀਆਂ ਨਦੀਆਂ ਨਾਲ ਤਸ਼ਰੀਹ ਦਿੱਤੀ ਹੈ। ਮੁਸਲਮਾਨੀ ਮਤ ਖਜੂਰਾਂ ਤੇ ਸ਼ਹਿਦ ਨੂੰ ਬਹਿਸ਼ਤ ਦੇ ਖਾਜੇ ਮੰਨਦਾ ਹੈ। ਦੁਨੀਆਂ ਵਿੱਚ ਚੁਫੇਰੇ ਸਵਾਦਲੇ ਪਦਾਰਥ ਜੋ ਨਜ਼ਰੀ ਆ ਰਹੇ ਨੇ, ਇਹ ਸਭ ਰੱਬ ਵੱਲੋਂ ਪੱਕੀਆਂ ਖਜੂਰਾਂ ਤੇ ਸ਼ਹਿਦ ਦੀਆਂ ਨਦੀਆਂ ਹਨ। ਨਈ ਨਦੀ, ਮਾਖੇ ਨਈ, ਸ਼ਹਿਦ ਦੀਆਂ ਨਦੀਆਂ ਵਹਨ ਬਹਿ ਰਹੀਆਂ ਹਨ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ। ਪਿਛਲੇ ਸ਼ਲੋਕ ਵਿੱਚ ਫਰੀਦ ਜੀ ਨੇ ਦੱਸਿਆ ਸੀ ਕਿ ਬੰਦੇ ਦਾ ਸਰੀਰ ਤਾਂ ਪੌਂਕਣਾ ਹੈ, ਸਦਾ ਮੰਗਦਾ ਰਹਿੰਦਾ ਹੈ। ਹੁਣ ਇੱਥੇ ਆਖਦੇ ਹਨ ਕੁਦਰਤ ਵੱਲੋਂ ਬੰਦੇ ਦੇ ਚੁਫੇਰੇ ਪੱਕੀਆਂ ਖਜੂਰਾਂ ਦੇ ਢੇਰ ਹਨ, ਚੁਫੇਰੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ। ਭਾਵ ਚਾਰ ਚੁਫੇਰੇ ਸਵਾਦਲੇ ਪਦਾਰਥ ਮੌਜੂਦ ਹਨ। ਹੁਣ ਵਿਚਾਰਾ ਬੰਦਾ ਕੀ ਕਰੇ? ਸੁਭਾਵਕ ਹੈ ਕਿ ਇਹ ਖਜੂਰਾਂ ਵੱਲ ਦੌੜੇਗਾ, ਸ਼ਹਿਦ ਦੀਆਂ ਨਦੀਆਂ ਵੱਲ ਨੂੰ ਵਧੇਗਾ। ਚਾਰੇ ਪਾਸੇ ਭੋਗ ਪਦਾਰਥ ਮੌਜੂਦ ਨੇ। ਸੁਭਾਵਕ ਹੈ ਕਿ ਇਹ ਬੰਦਾ ਪਦਾਰਥਾਂ ਦੇ ਭੋਗ ਵਿੱਚ ਗੁਆਚਿਆ ਰਹੇਗਾ। ਜੋ ਜੋ ਵੰਨੈ ਡੀਹੜਾ, ਸੋ ਉਮਰ ਹੱਥ ਪਵਨ। ਜੋ ਜੋ ਜਿਹੜਾ ਜਿਹੜਾ ਵੰਨੈ ਬੀਤਦਾ ਹੈ, ਡੀਹੜਾ ਦਿਨ, ਜੋ ਜੋ ਵੰਨੈ ਡੀਹੜਾ, ਜੋ ਜੋ ਦਿਨ ਪਦਾਰਥਾਂ ਦੇ ਭੋਗ ਵਿੱਚ ਬੀਤ ਗਿਆ, ਸੋ ਉਮਰ ਹੱਥ ਪਵਨ। ਉਹ ਸਮਝ ਲਵੋ ਉਮਰ ਹੱਥ ਪਵਨ, ਉਹ ਇਸ ਦੀ ਉਮਰ ਨੂੰ ਹੱਥ ਪੈ ਰਹੇ ਹਨ, ਉਹ ਇਸ ਦੀ ਉਮਰਾਂ ਦੇ ਦਿਨ ਜ਼ਾਇਆ ਜਾ ਰਹੇ ਹਨ, ਉਹ ਇਸ ਦੀ ਉਮਰਾਂ ਦੇ ਦਿਨ ਬਰਬਾਦ ਹੋ ਰਹੇ ਹਨ। ਜੋ ਜੋ ਵੰਨੈ ਡੀਹੜਾ, ਸੋ ਉਮਰ ਹੱਥ ਪਵਨ। ਜਿਹੜਾ ਜਿਹੜਾ ਵੀ ਦਿਨ ਬੰਦਗੀ ਭੁਲਾ ਕੇ ਸਿਰਫ ਸਵਾਦਲੇ ਪਦਾਰਥਾਂ ਦੇ ਮਾਨਣ ਵਿੱਚ ਹੀ ਬੀਤਦਾ ਹੈ, ਉਹ ਇਵੇਂ ਜਾਣੋ ਕਿ ਉਮਰਾਂ ਨੂੰ ਹੱਥ ਪੈ ਗਿਆ। ਉਹ ਉਮਰਾਂ ਦਾ ਦਿਨ ਇੰਜ ਜਾਣੋ ਕਿ ਜ਼ਾਇਆ ਕਰ ਲਿਆ ਬੰਦੇ ਨੇ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ, ਜੋ ਜੋ ਵੰਨੈ ਡੀਹੜਾ, ਸੋ ਉਮਰ ਹੱਥ ਪਵਨ।